अंगद दोख निकंदन अमरदास गुर हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बिसाला गुरु तेग बहादुर परम कृपाला परम कृपाला श्री गुरु गोबिंद सिंह बिसाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उद्द बंदों कार्य अनुराग एकंकारा सतगुरु तेह प्रसाद सच होए वाहेगुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चबर छतर तखत दे मालक समरथ गुरु प्रतख गुरु दीन दयाल कृपाल अंतर जामी पूरन पर ब्रह्म परमेश्वर वाहेगुरु अकाल पुरख स्वरूप सच्चे पातशाह दासां गरीबां दी सदा ही इज्जत रखण वाले पत रखण वाले दया करन वाले मेहर करन वाले हाजरा हजूर जहरा जहूर सर्ब कला भरपूर लोक परलोक के रखियक सच्चे पातशाह धन धन अंतर जामी सच्चे पातशाह धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सब सिख संगत दोवें हाथ जोड़ के बड़े ही प्रेम दे नाल कहो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह जी ने अपार कृपा दया रहमत बख्शिश कीती है मालक सच्चे पातशाह जी की पवित्र हाजरी विच बैठ के ਜਿੱਥੇ ਸਤਿਗੁਰਾਂ ਦੇ ਸੋਹਣੇ ਦਰਸ਼ਨ ਆਪ ਜੀ ਨੇ ਕੀਤੇ ਨੇ ਉੱਥੇ ਸਤਿਗੁਰ ਜੀ ਦੀ ਅੰਮ੍ਰਿਤਮਈ ਬਾਣੀ ਜੀ ਦਾ ਰਸ ਭਿੰਨਾ ਕੀਰਤਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਪ੍ਰੇਮ ਨਾਲ ਸਰਵਣ ਕੀਤਾ ਹੈ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੀ ਬਾਣੀ ਮਨੁੱਖ ਦੀ ਆਤਮਾ ਨੂੰ ਹਿਰਦੇ ਨੂੰ ਸਕੂਨ ਦਿੰਦੀ ਹੈ ਬੰਦਾ ਧਿਆਨ ਨਾਲ ਇਸ ਗੁਰਬਾਣੀ ਦਾ ਪਾਠ ਕਰੇ ਕੀਰਤਨ ਕਰੇ ਕਥਾ ਸੁਣੇ ਕੀਰਤਨ ਸੁਣੇ ਮਨ ਨੂੰ ਸਕੂਨ ਪਹੁੰਚੇਗਾ ਸੋ ਆਪ ਜੀ ਬੜੇ ਪਿਆਰ ਨਾਲ ਗੁਰਬਾਣੀ ਜੀ ਦਾ ਕੀਰਤਨ ਸੁਣ ਰਹੇ ਸੀ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ प्रेम सहित गज के फतेह बुलाओ जी। वाहिगुरु जी का खालसा,
वाहिगुरु जी की फतेह।
फिर खेतन करो जी, वाहिगुरु जी का
खालसा, वाहिगुरु जी की फतेह।
सब सिख संगत गज के कहो जी, धन धन श्री गुरु गोबिंद सिंह साहिब जी महाराज।
धन धन श्री गुरु गोबिंद सिंह साहिब जी महाराज।
महाराज सच्चे पातशाह जी की पवित्र कथा आप सारिया ही संगतां बड़े प्यार दे नाल हर रोज सरवण करदे हो। हजूर सच्चे पातशाह श्री आनंदपुर साहब विच खुशियां रहमतां बख्शिशां वरता रहे ने। लाहौर तों राम शरण जी आए, उन्हां अपनी बच्ची दा रिश्ता महाराज जी दे वास्ते लै के नहीं आए, बल्कि बच्ची नाल लै आए जी। सत्कारयोग जगत माता धन धन माता सुंदरी जी, अमृत छकण तो बाद माता जी का नाम माता सुंदर कौर जी साध संगत जी पै गया सीगा। माता सुंदरी जी जिन्हों का बड़ा ही वड्डा जप तप, बड़ा वड्डा भजन बंदगी का प्रताप सी उन्हां दे कोल, कई जन्मां दे इसे पासे लगे हुए सन भी सानू पति परमेश्वर के रूप में प्राप्त होवे जी। वाहिगुरु भाव परमेश्वर रब वह साडा पति बने, इस वास्ते मेहनत कर रहे सन, भजन बंदगी कर रहे सन। गुरमुखो इस संसार विच भजन करन वालियां दी वख वख मंग हो सकती है जी। हाँ जी, आपो अपनी मंग दे अनुसार संगतां भजन कर दियां ने। सोना दी भजन बंदगी सफली होई साध संगत जी। माता सुंदरी जी आनंदपुर साहब विच आ गए ते माता जी दे विआह दा प्रसंग आप जी ने परसों बड़े प्यार नाल सुनिया सीगा जी। कल गुरु नानक साहब जी की कथा आप जी ने सरवण की सीगी जी। माता सुंदरी जी ने, माता सुंदर कौर जी ने सिख पंथ की बहुत लम्मा समा अगवाई की जी। बड़ा सोहना संगतां नूं सेध देंदे रहे गुरु साहब जी के शरीर त्यागण तो बाद। सो सारा ही प्रसंग साध संगत जी आप जी ने सरवण किया। हुण आनंदपुर साहब विच दो गुरु के महल हैं, ये दो शक्तियां ही ने साध संगत जी। एक धन माता जी माता जीतो जी, दूजे धन माता जी माता सुंदरी जी। ये दो शक्तियां ही वरत रही जी। उत्तों दसवें पातशाह महाराज गरीब नवाज जी आप एडे वड्डे समर्थ गुरु। सो हुण इहदे तों अगे जो प्रसंग है तो आपां बड़े प्यार दे नाल सरवण करिए। सारी सिख संगत गज के आखो धन धन श्री गुरु गोबिंद सिंह साहिब जी महाराज।
धन धन श्री गुरु गोबिंद सिंह साहिब जी महाराज।
और प्यार नाल कहो जी, धन धन श्री गुरु गोबिंद सिंह साहिब जी महाराज।
धन धन श्री गुरु गोबिंद सिंह साहिब जी महाराज।
सब सिख संगत गज के आखो जी, सतनाम
श्री वाहे गुरु साहिब जी।
आखो जी सतनाम
श्री वाहे गुरु साहिब
साहिब जी।
सतनाम श्री वाहिगुरु साहिब जी। अब एक भूपत की कथा कहन बने इस थान।
हजूर सच्चे पातशाह जी दी जिथे आप जी कथा सुन रहे हो, भाई साहब भाई संतोख सिंह जी लिखते साध संगत जी। हुण एक राजे दी कथा बड़े ध्यान नाल सुनो, कहन लगे जेड़ी इस थान ते कहनी बहुत जरूरी है। हाँ जी,
गन श्रोता सुनिए सकल बनहो सुचेत सावधान।
बड़े सावधान हो के सुचेत हो के कथा सुनने वाले प्रेमियो, भाई संतोख सिंह जी कहते हुण कथा बड़े ध्यान नाल सुनियो। हाँ जी,
श्री गुरु तेग बहादुर धीर।
सारे कहो गज के धन गुरु तेग बहादुर साहब जी महाराज। सतगुरु श्री गुरु तेग बहादुर साहब सच्चे पातशाह जो कि बड़े वड्डे धीरजधारी हैं, जिन्हां वर्गा धीरज नहीं इस संसार विच कोई धार सकता जी। हाँ जी,
गमने देश कामरू तीर।
जदों आप जी ने सुनिया कामरू देश विच सच्चे पातशाह गए सन, कथा सारी तुसीं सुनी जी। पटना साहब माता गुजरी जी माता नानकी जी रह पे सी ते महाराज अगे कामरू देश विच गए सन जी। वह जिथे जादूगरनियां आईयां सन महाराज दे कोल जी, ਉਹ ਸਾਰੀ ਕਥਾ ਆਪ ਜੀ ਨੇ ਸੁਣੀ ਹੈ। ਹਾਂਜੀ,
ਬਿਸ਼ਨ ਸਿੰਘ ਨਿਰਪ ਕਾਜ ਬਣਾਇਓ।
ਕਾਮਰੂ ਦੇਸ਼ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰਾਜੇ ਬਿਸ਼ਨ ਸਿੰਘ ਦੇ ਕਰਕੇ ਗਏ ਸੀਗੇ ਜੀ। ਕਥਾ ਸੰਗਤ ਜੀ ਤੁਸੀਂ ਸੁਣੀ ਜੇ, ਮੈਂ ਸਾਰੇ ਪਿਛਲੇ ਪ੍ਰਸੰਗ ਦੁਹਰਾਉਣ ਲੱਗਾ ਤੇ ਸਮਾਂ ਬੜਾ ਲੱਗ ਜਾਏਗਾ। ਰਾਜੇ ਬਿਸ਼ਨ ਸਿੰਘ ਦੀ ਔਰੰਗਜ਼ੇਬ ਨੇ ਡਿਊਟੀ ਲਾਈ ਸੀਗੀ ਵੀ ਉਹ ਇਲਾਕਾ ਸਾਰਾ ਜਿੱਤ ਕੇ ਆਉਣਾ ਹੈ ਜੀ। ਹਾਂਜੀ, ਅਤੇ ਰਾਜਾ ਬਿਸ਼ਨ ਸਿੰਘ ਉਹ ਘਰ ਵਿੱਚ ਉਦਾਸ ਬੈਠਾ ਸੀਗਾ। ਰਾਜੇ ਬਿਸ਼ਨ ਸਿੰਘ ਦੀ ਇੱਕ ਪਤਨੀ ਨੇ ਵੇਖਿਆ ਵੀ ਮੇਰਾ ਪਤੀ ਬੜਾ ਉਦਾਸ ਹੈ, ਅਤੇ ਉਹਨੇ ਆਪਣੀ ਸੱਸ ਮਾਂ ਨਾਲ ਗੱਲ ਕੀਤੀ, ਇਸ ਸਮੇਂ ਜੇ ਰਾਜਾ ਬਿਸ਼ਨ ਸਿੰਘ ਮੇਰਾ ਪਤੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਜਾਏ ਤਾਂ ਬਚਾ ਹੋ ਸਕਦਾ। ਕਹਿੰਦੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਸੁਣਾਈ ਸੀ। ਫਿਰ ਰਾਜੇ ਬਿਸ਼ਨ ਸਿੰਘ ਨੇ ਪਤਾ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ, ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਬੈਠੇ ਸਤਿਗੁਰੂ ਅੱਜ ਕੱਲ੍ਹ ਕਿੱਥੇ ਨੇ। ਅਤੇ ਰਾਜੇ ਬਿਸ਼ਨ ਸਿੰਘ ਨੂੰ ਪਤਾ ਲੱਗਾ ਸੀ ਵੀ ਮਹਾਰਾਜ ਪਟਨਾ ਸਾਹਿਬ ਨੇ ਜੀ। ਰਾਜਾ ਬਿਸ਼ਨ ਸਿੰਘ ਨੰਗੇ ਪੈਰ ਪਟਨਾ ਸਾਹਿਬ ਦੇ ਵਿੱਚ ਪਹੁੰਚਿਆ। ਉਹਨੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਕੀਤੀ ਅਰਦਾਸ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਚਰਨਾਂ 'ਚ ਉਹਨੇ ਤਰਲਾ ਲਿਆ ਸੀ ਵੀ ਮਹਾਰਾਜ ਮੇਰੀ ਸਹਾਇਤਾ ਕਰੋ ਜੀ, ਕਾਮਰੂ ਦੇਸ਼ ਬਾਰੇ ਸੁਣਿਆ, ਸਾਡਾ ਵੱਡਾ ਮਾਨ ਸਿੰਘ ਉੱਥੇ ਗਿਆ ਸੀਗਾ, ਉੱਥੋਂ ਦੀਆਂ ਜਾਦੂਗਰਨੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਸੀਗਾ, ਅਤੇ ਮਹਾਰਾਜ ਹੁਣ ਮੇਰੀ ਜਾਨ ਖਤਰੇ ਵਿੱਚ ਹੈ ਅਤੇ ਮੈਂ ਤੁਹਾਡੇ ਕੋਲ ਆਇਆ, ਮੇਰੀ ਸਹਾਇਤਾ ਕਰੋ ਜੀ। ਗੁਰੂ ਤੇਗ ਬਹਾਦਰ ਸਾਹਿਬ ਰਾਜੇ ਬਿਸ਼ਨ ਸਿੰਘ ਦੀ ਸਹਾਇਤਾ ਕਰਨ ਵਾਸਤੇ ਫਿਰ ਕਾਮਰੂ ਦੇਸ਼ ਵਿੱਚ ਗਏ ਸੀਗੇ। ਇਹ ਸਾਰੀ ਕਥਾ ਸੰਗਤ ਜੀ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਬਿਸ਼ਨ ਸਿੰਘ ਨਿਰਪ ਕਾਜ ਬਣਾਇਓ। ਮਹਾਰਾਜ ਨੇ ਉੱਥੇ ਜਾ ਕੇ ਰਾਜੇ ਬਿਸ਼ਨ ਸਿੰਘ ਦਾ ਵਿਗੜਿਆ ਹੋਇਆ ਕਾਰਜ ਜਿਹੜਾ ਸੀ ਉਹ ਬਣਾਇਆ ਸੀਗਾ। ਹਾਂਜੀ,
ਤਿਸ ਨਰਿੰਦਰ ਕੋ ਬੋਲ ਮਿਲਾਇਓ।
ਉੱਥੋਂ ਦਾ ਅਸਾਮ ਦਾ ਜਿਹੜਾ ਰਾਜਾ ਸੀਗਾ ਉਹਦੀ ਤੇ ਰਾਜੇ ਬਿਸ਼ਨ ਸਿੰਘ ਦੀ ਸਲਾਹ ਕਰਵਾਈ ਸੀ, ਸੰਧੀ ਕਰਵਾਈ ਸੀ, ਤੇ ਬੜਾ ਵੱਡਾ ਜੰਗ ਹੋਣ ਤੋਂ ਗੁਰੂ ਸਾਹਿਬ ਨੇ ਰੁਕਾ ਦਿੱਤਾ ਸੀਗਾ ਜੀ। ਸਾਰੀ ਕਥਾ ਤੁਸੀਂ ਸੁਣੀ ਹੈ ਪਹਿਲਾਂ ਵੀ। ਹਾਂਜੀ,
ਜਬ ਇਤ ਐਬੇ ਕੀਨੀ ਤਿਆਰੀ।
ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੋਂ ਤੁਰਨ ਦੀ ਤਿਆਰੀ ਕੀਤੀ ਸੀ ਨਾ ਜੀ ਕਾਮਰੂ ਦੇਸ਼ ਤੋਂ, ਹਾਂਜੀ,
ਪਸਰਿਓ ਸੁਜਸ ਮਹਾ ਕਹਿ ਭਾਰੀ।
ਆਸੇ ਪਾਸੇ ਕਾਮਰੂ ਦੇਸ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿਫਤਾਂ ਫੈਲ ਗਈਆਂ ਸਨ ਜੀ। ਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਲੋਕਾਂ ਨੇ ਸੁਣਿਆ ਤੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ। ਸੰਗਤ ਜੀ, ਰਾਜਾ ਬਿਸ਼ਨ ਸਿੰਘ ਨੂੰ ਮਾਰਨ ਵਾਸਤੇ ਅਸਾਮ ਦੇ ਰਾਜੇ ਨੇ ਬੜੇ ਯਤਨ ਕੀਤੇ ਸਨ ਜੀ। ਇਹੋ ਜਿਹੇ ਯਤਨ ਉਹਨੇ ਕੀਤੇ ਸੀਗੇ, ਤੰਤਰਾਂ ਮੰਤਰਾਂ ਦੀ ਸ਼ਕਤੀ ਇਹੋ ਜਿਹੀ ਵਰਤੀ ਸੀਗੀ ਵੀ ਬਿਸ਼ਨ ਸਿੰਘ ਰਾਜਾ ਸੁੱਤਾ ਹੀ ਸੌਂ ਜਾਣਾ ਸੀ, ਉਹਨੇ ਦਿਨੇ ਉੱਠਣਾ ਹੀ ਨਹੀਂ ਸੀਗਾ ਜੀ। ਹਾਂਜੀ, ਉਹਨੇ ਇਹੋ ਜਿਹੇ ਮੰਤਰ ਚਲਾਏ ਸੀ ਵੀ ਜਿੱਥੇ ਰਾਜਾ ਬਿਸ਼ਨ ਸਿੰਘ ਬੈਠਾ ਉਹਦੀ ਉੱਥੇ ਲੱਤ ਟੁੱਟ ਜਾਣੀ ਸੀਗੀ ਜੀ। ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਉਹਨੇ ਜਾਦੂ ਮੰਤਰ ਟੂਣੇ ਕੀਤੇ। ਇਸ ਗੱਲ ਦਾ ਬਿਸ਼ਨ ਸਿੰਘ ਨੂੰ ਵੀ ਨਹੀਂ ਪਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਉਹ ਚੀਜ਼ਾਂ ਪਹੁੰਚਣ ਹੀ ਨਹੀਂ ਦਿੰਦੇ ਹੁੰਦੇ ਬਿਸ਼ਨ ਸਿੰਘ ਤੱਕ ਜੀ। ਹਾਂਜੀ, ਸੰਗਤ ਜੀ, ਜਿਹੜਾ ਗੁਰੂਆਂ ਦੀ ਸ਼ਰਨ ਤੱਕਦਾ ਮਹਾਰਾਜ ਉਹਨਾਂ ਦੀ ਰੱਖਿਆ ਕਰਦੇ ਨੇ ਜੀ। ਗੱਲ 'ਤੇ ਭਰੋਸਾ ਰੱਖਣ ਦੀ, ਸ਼ਰਧਾ ਰੱਖਣ ਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬਿਸ਼ਨ ਸਿੰਘ ਦੀ ਵੀ ਇੱਜ਼ਤ ਰੱਖ ਲਈ ਅਤੇ ਅਸਾਮ ਦੇ ਰਾਜੇ ਦੀ ਵੀ ਇੱਜ਼ਤ ਰੱਖ ਲਈ ਸੀਗੀ ਜੀ। ਬੜੀ ਵਧੀਆ ਕਥਾ ਸੀਗੀ, ਤੁਸੀਂ ਸੁਣਿਆ ਜਾਦੂਗਰਨੀਆਂ ਆਈਆਂ, ਹਵਾ 'ਚ ਇੱਕ ਲਟਕ ਗਈ ਸੀਗੀ ਜੀ। ਹਾਂਜੀ, ਉਹ ਇੱਕ ਫਿਰ ਥੱਲੇ ਧੋਬਣ ਬਹਿ ਗਈ ਜਿੱਥੇ ਧੁਬੜੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਦੱਸਦੇ ਜੀ। ਹਾਂਜੀ, ਰੁੱਖਾਂ 'ਤੇ ਚੜ੍ਹ ਚੜ੍ਹ ਕੇ ਆਉਂਦੀਆਂ ਸੀ, ਮੂੰਹ 'ਚੋਂ ਅੱਗ ਕੱਢਦੀਆਂ ਸਨ, ਡਰਾਉਂਦੀਆਂ ਸਨ, ਪਰ ਸਾਰੀਆਂ ਗੁਰੂ ਸਾਹਿਬ ਦੇ ਅੱਗੇ ਫੇਲ ਹੋ ਗਈਆਂ ਸੀਗੀਆਂ ਜੀ। ਮਹਾਰਾਜ ਨੇ ਇੱਦਾਂ ਹੀ ਵੇਖਿਆ ਤਾਂ ਸਾਰੀ ਸ਼ਕਤੀ ਕੱਢ ਲਈ ਜੀ। ਗੁਰੂ ਸਾਹਿਬ ਕੋਲ ਬੜੀ ਵੱਡੀ ਤਾਕਤ ਹੈਗੀ, ਬੰਦਾ ਡਰਦਾ ਹੀ ਰਹੇ ਤਾਂ ਚੰਗੀ ਗੱਲ ਹੈ ਜੀ। ਹਾਂਜੀ, ਬਸ ਇੱਕ ਜਾਦੂਗਰਨੀ ਬੜੇ ਮਾਣ 'ਚ ਆਈ ਜੀ ਧੋਬਣ। ਮਹਾਰਾਜ ਨੇ ਬਸ ਉਹਦੇ ਵੱਲ ਨਿਗਾਹ ਭਰ ਕੇ ਵੇਖਿਆ, ਉਹਦੀ ਸਾਰੀ ਸ਼ਕਤੀ ਮਹਾਰਾਜ ਨੇ ਕੱਢ ਦਿੱਤੀ ਸੀਗੀ ਜੀ। ਹਾਂ, ਉਹਨਾਂ ਮਹਾਰਾਜ 'ਤੇ ਪੱਥਰ ਵੀ ਮਾਰਿਆ, ਇਹ ਉਸ ਇਲਾਕੇ ਵਿੱਚ ਰਹਿ ਕੇ ਆਏ, ਗੱਜ ਕੇ ਆਖੋ ਵਾਹਿਗੁਰੂ, ਪੱਥਰ ਮਾਰਿਆ। ਸਾਰੀ ਕਥਾ ਉਹ ਚੱਕੀ, ਬੜੀ ਵੱਡੀ ਕਥਾ ਹੈ, ਅਤੇ ਉਹ ਪੱਥਰ ਵੀ ਉੱਥੇ ਖਿਲਾਰ ਦਿੱਤਾ ਸੀ ਸੱਚੇ ਪਾਤਸ਼ਾਹ ਨੇ ਜੀ। ਹਾਂਜੀ, ਇਹ ਗੁਰੂ ਸਾਹਿਬ ਵਿੱਚ ਸ਼ਕਤੀਆਂ ਨੇ ਜੀ। ਇੰਨੀ ਮਹਾਨ ਸ਼ਕਤੀ ਹੁੰਦਿਆਂ ਹੋਇਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਆਮ ਜਿਹੇ ਹੀ ਬਣ ਕੇ ਰਹੇ ਸੱਚੇ ਪਾਤਸ਼ਾਹ ਜੀ। ਹਾਂਜੀ, ਕੋਈ ਮਹਾਰਾਜ ਨੇ ਵੱਖਰਾ ਵਿਖਾਵਾ ਨਹੀਂ ਕੀਤਾ ਜੀ। ਬਿਸ਼ਨ ਸਿੰਘ ਰਾਜਾ ਬੜਾ ਡਰ ਗਿਆ ਸੀਗਾ, ਉਹ ਮਹਾਰਾਜ ਨੂੰ ਕਹਿ ਕੇ ਆਇਆ, ਕਹਿਣ ਆਇਆ ਚੇਚਾ ਆਪ ਉੱਤੇ, ਮਹਾਰਾਜ ਰਹਿੰਦੇ ਸੀਗੇ ਪਹਾੜੀ 'ਤੇ। ਕਹਿਣ ਲੱਗਾ ਮਹਾਰਾਜ ਜਾਦੂਗਰਨੀਆਂ ਬੜੀਆਂ ਭੈੜੀਆਂ ਨੇ। ਹਾਂਜੀ, ਅਤੇ ਮਹਾਰਾਜ ਉਹ ਕਈ ਤਰ੍ਹਾਂ ਦੇ ਬੋਲ ਬੋਲ ਕੇ ਜਾਂਦੀਆਂ। ਮਹਾਰਾਜ ਕਹਿੰਦੇ ਬਿਸ਼ਨ ਸਿੰਘ ਜਦੋਂ ਹੁਣ ਕੋਈ ਜਾਦੂਗਰਨੀ ਆਏਗੀ ਤੇ ਸਾਨੂੰ ਦੱਸਦੀ, ਕਹਿਣ ਲੱਗੇ। ਹਾਂਜੀ, ਉਹ ਬਿਸ਼ਨ ਸਿੰਘ ਫਿਰ ਗਿਆ, ਉਹਨੇ ਬੰਦੇ ਘਲਾਏ ਵੀ ਆ ਗਈਆਂ, ਤੇ ਮਹਾਰਾਜ ਬਾਹਰ ਆਏ ਤੇ ਵੇਖਦਿਆਂ ਸਾਰੀ ਉਹਨਾਂ ਦੀ ਸ਼ਕਤੀ ਨਾਸ਼ ਕਰਤੀ ਸੀਗੀ ਜੀ। ਹਾਂਜੀ, ਇੱਕ ਤੇ ਰੁੱਖ ਤੇ ਉੱਡ ਕੇ ਆ ਰਹੀ ਸੀ ਤੇ ਉਹ ਰੁੱਖ ਸਮੇਤ ਥੱਲੇ ਡਿੱਗ ਗਈ। ਮਹਾਰਾਜ ਕਹਿੰਦੇ ਹੁਣ ਇੱਥੇ ਹੀ ਬੈਠੀ ਰਹਿ, ਕਹਿਣ ਲੱਗੇ ਦੂਜੇ ਪਾਸੇ ਨਹੀਂ ਤੂੰ ਜਾਣਾ ਜੀ, ਦਰਿਆ ਦੇ ਦੂਜੇ ਪਾਸੇ ਨਹੀਂ ਜਾਣਾ। ਉਹ ਬੜੀ ਵੱਡੀ ਜਾਦੂਗਰਨੀ ਸੀਗੀ ਜੀ, ਉਹ ਦੂਜੀਆਂ ਛੋਟੀਆਂ ਜਾਦੂਗਰਨੀਆਂ ਵੇਖਣ ਵੀ ਸਾਡੀ ਐਡੀ ਵੱਡੀ ਜਾਦੂਗਰਨੀ ਗਈ, ਵਾਪਸ ਹੀ ਨਹੀਂ ਆਈ ਉਧਰੋਂ। ਹਾਂਜੀ, ਤੇ ਫਿਰ ਸਾਰੀਆਂ ਇਕੱਠੀਆਂ ਆਈਆਂ, ਫਿਰ ਗੁਰੂ ਜੀ ਨੇ ਉਹਨਾਂ ਨੂੰ ਹਰਾਇਆ ਜੀ। ਗੱਲ ਕੀ, ਤੰਤਰਾਂ ਮੰਤਰਾਂ ਦੀਆਂ ਸ਼ਕਤੀਆਂ ਆਮ ਜੇ ਬੰਦਿਆਂ ਉੱਤੇ ਤੇ ਹੋ ਸਕਦਾ ਅਸਰ ਕਰ ਦੇਣ, ਪਰ ਸਾਧ ਸੰਗਤ ਜੀ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਸਿੱਖਾਂ ਅੱਗੇ ਫੇਲ ਹੈ ਗਈਆਂ ਨੇ ਜੀ। ਹਾਂਜੀ, ਤੰਤ ਮੰਤ ਨਾ ਜੋਹੀ ਜੋ ਹਰ ਗੁਣ ਗਾਵੈ, ਰਾਮ ਨਾਮ ਜੋ ਜਨ ਜਪੈ ਅੰਨ ਦਿਨ ਸਦ ਜਾਗੈ। ਮਹਾਰਾਜ ਕਹਿਣ ਲੱਗੇ ਉੱਥੇ ਕੋਈ ਤੰਤਰ ਮੰਤਰ ਨਹੀਂ ਚੱਲਦਾ ਜੀ। ਹਾਂਜੀ, ਆਸਾਮ ਦੇ ਵਿੱਚ ਫਿਰ ਗੁਰੂ ਸਾਹਿਬ ਦਾ ਆਸੇ ਪਾਸੇ ਜਸ ਬੜਾ ਫੈਲ ਗਿਆ ਸੀਗਾ। ਆਸਾਮ ਦਾ ਰਾਜਾ ਮਹਾਰਾਜ ਨੂੰ ਆਪਣੇ ਰਾਜ ਭਾਗ ਵਿੱਚ ਲੈ ਕੇ ਗਿਆ ਸੀਗਾ ਤੇ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਨਿਸ਼ਾਨੀ ਦਿਓ ਕੋਈ। ਗੁਰੂ ਸਾਹਿਬ ਨੇ ਤੀਰ ਕਮਾਨ ਫੜਿਆ ਤੇ ਕਮਾਨ 'ਚ ਤੀਰ ਸਜਾਇਆ, ਉਹ ਤੀਰ ਰੁੱਖ ਦੇ ਵਿੱਚ ਮਹਾਰਾਜ ਨੇ ਪਰੋ ਦਿੱਤਾ ਤੇ ਗੁਰੂ ਸਾਹਿਬ ਨੇ ਆਖਿਆ ਵੀ ਸਾਡੇ ਇੱਥੇ ਆਉਣ ਦੀ ਇਹ ਨਿਸ਼ਾਨੀ ਹੋਏਗਾ ਜੀ, ਇੱਥੇ ਮੇਲਾ ਲੱਗਿਆ ਕਰੇਗਾ, ਇੱਥੇ ਸੰਗਤਾਂ ਆਉਣਗੀਆਂ, ਇੱਥੇ ਆ ਕੇ ਜੋ ਮੰਗੇਗਾ ਉਹਦੀ ਆਸ ਮੁਰਾਦ ਪੂਰੀ ਹੋ ਜਾਇਆ ਕਰੇਗੀ ਜੀ। ਭਾਈ ਸੰਤੋਖ ਸਿੰਘ ਜੀ ਦੱਸਦੇ ਅੱਜ ਵੀ ਉਹ ਵਸਤੂਆਂ ਉੱਥੇ ਸੁਭਾਏ ਮਾਨ ਨੇ ਜੀ, ਉਹ ਪੱਥਰ ਵੀ ਦੱਸਦੇ ਅੱਜ ਵੀ ਉੱਥੇ ਹੀ ਹੈ, ਉਹ ਰੁੱਖ ਵੀ ਉੱਥੇ ਹੀ ਹੈ। ਸੋ ਬੜਾ ਕੁਝ ਉੱਥੇ ਆਸਾਮ ਦੇ ਵਿੱਚ ਹੈਗਾ ਜੀ। ਹਾਂਜੀ, ਕਾਮਰੂ ਦੇਸ਼ ਵਿੱਚ ਵਾਹਿਗੁਰੂ ਹੈਗਾ। ਜਬ ਇਤ ਐਬੇ ਕੀਨੀ ਤਿਆਰੀ, ਪਸਰਿਓ ਸੋ ਜਸ ਜਹ ਕਹਿ ਪਾਰੀ। ਆਸੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਫੈਲ ਗਿਆ ਵੀ ਬੜਾ ਵੱਡਾ ਜੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੁਕਾ ਦਿੱਤਾ ਹੈ ਜੀ, ਰੁਕਾ ਦਿੱਤਾ। ਰਾਜੇ ਬਿਸ਼ਨ ਸਿੰਘ ਜੀ ਤੇ ਵਾਲ ਵਾਲ ਕਰਕੇ ਮਹਾਰਾਜ ਨੇ ਸਹਾਇਤਾ ਕੀਤੀ ਸੀਗੀ ਜੀ। ਬਿਸ਼ਨ ਸਿੰਘ ਜੀ ਦੀ ਸਾਰੀ ਫੌਜ ਰਾਤੋ ਰਾਤ ਆਸਾਮ ਦੇ ਰਾਜੇ ਨੇ ਮਰਵਾ ਦੇਣੀ ਸੀਗੀ, ਦਰਿਆ ਨੂੰ ਸਾਰੇ ਦੇ ਸਾਰੇ ਦਰਿਆ ਨੂੰ ਉਲਟਾ ਕੇ ਉਹਦੀ ਫੌਜ ਤੇ ਸੁੱਟ ਦੇਣਾ ਸੀਗਾ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਸਹਾਇਤਾ ਕੀਤੀ ਸੀਗੀ। ਹਾਂਜੀ,
ਦੇਸ਼ ਆਸਾਮ ਕੇਰ ਮਹੀ ਪਾਲਾ,
ਹਾਂਜੀ,
ਜਿਸਕੇ ਪੁੱਤਰ ਨਾ ਹੋਏ ਤੇ ਸਕਾਲਾ।
ਤੇ ਸਾਧ ਸੰਗਤ ਉੱਥੇ ਹੀ ਆਸਾਮ ਦੇ ਵਿੱਚ ਇੱਕ ਰਾਜਾ ਸੀਗਾ ਜਿਹਦੇ ਘਰ ਪੁੱਤਰ ਨਹੀਂ ਸੀ ਹੈਗਾ, ਉਹਦਾ ਨਾਮ ਸੀ ਰਾਜਾ ਰਾਮ। ਹਾਂਜੀ,
ਕਰ ਕਰ ਥੱਕਿਓ ਅਨੇਕ ਉਪਚਾਰ,
ਉਹ ਰਾਜਾ ਬੜੇ ਉਪਚਾਰ ਕਰ ਕਰਕੇ ਥੱਕ ਗਿਆ ਸੀਗਾ ਜੀ। ਹਾਂਜੀ,
ਬੀਤ ਗਏ ਤਰੁਣਾ ਪਨਚਾਰ,
ਪਰ ਉਹਦਾ ਜਵਾਨੀ ਦਾ ਸਮਾਂ ਬਤੀਤ ਹੋ ਗਿਆ ਤੇ ਘਰ ਵਿੱਚ ਸੰਤਾਨ ਨਹੀਂ ਸੀ ਹੋਈ ਜੀ। ਹਾਂਜੀ, ਜਵਾਨੀ ਦਾ ਸਮਾਂ ਬਤੀਤ ਹੋ ਗਿਆ, ਬੁਢੇਪਾ ਆ ਗਿਆ ਤੇ ਉਸ ਰਾਜੇ ਦੇ ਘਰ ਵਿੱਚ ਕੋਈ ਸੰਤਾਨ ਨਹੀਂ ਸੀ, ਕੋਈ ਪੁੱਤਰ ਨਹੀਂ ਸੀ ਹੈਗਾ ਜੀ। ਹਾਂਜੀ,
ਸੁਣ ਕੇ ਗੁਰ ਜਸ ਮੁਦਤ ਬਿਲੰਦ,
ਉਸ ਰਾਜੇ ਨੇ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਸੁਣਿਆ ਜੀ। ਹਾਂਜੀ,
ਜਾਨਕੀ ਪੁਰਹੈ ਕਾਮਨਾ ਬ੍ਰਿੰਦ,
ਇਹ ਵੀ ਉਹਨੇ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਹੱਥ ਜੋੜ ਕੇ ਜਿਹੜਾ ਜਾ ਕੇ ਕੋਈ ਗੱਲ ਮੰਗਦਾ ਮਹਾਰਾਜ ਉਹਦੀ ਮਨੋਕਾਮਨਾ ਪੂਰੀ ਕਰ ਦਿੰਦੇ ਜੀ। ਜੋੜੋ, ਆਪਾਂ ਵੀ ਹੱਥ ਜੋੜੀਏ ਤੇ ਕਹੋ ਪਿਆਰ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਉਹਨੇ ਮਹਾਰਾਜ ਦਾ ਬੜਾ ਜਸ ਸੁਣ ਲਿਆ ਸੀਗਾ ਵੀ ਉਹਨਾਂ ਕੋਲੋਂ ਜੋ ਜਾ ਕੇ ਮੰਗੋ ਉਹ ਪ੍ਰਾਪਤ ਹੋ ਜਾਂਦਾ। ਹਾਂਜੀ,
ਅੰਤਹਪੁਰ ਕੋ ਲੈ ਨਿਜ ਸਾਥ,
ਤੇ ਉਹ ਫਿਰ ਰਾਜਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਆਪਣੇ ਰਾਜ ਭਾਗ ਵਿੱਚ ਲੈ ਕੇ ਗਿਆ ਸੀਗਾ ਜੀ, ਆਸਾਮ ਵਾਲਾ। ਹਾਂਜੀ,
ਮਿਲਿਓ ਆਏ ਜਹਿ ਸਤਿਗੁਰ ਨਾਥ,
ਇਸ ਕੰਮ ਵਾਸਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਪਹਿਲਾਂ ਆ ਕੇ ਪਾਰਲੇ ਪਾਸੇ ਮਿਲਿਆ ਜੀ। ਕਥਾ ਸਾਰੀ ਹੋ ਚੁੱਕੀ, ਤੁਸੀਂ ਸੁਣੀ ਹੈ। ਹਾਂਜੀ,
ਅਨੇਕ ਅਕੋਰ ਅਰਪ ਕਰ ਧਰੇ,
ਬੜੀਆਂ ਵਸਤੂਆਂ ਰਾਜੇ ਨੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟਾ ਕੀਤੀਆਂ ਸੀਗੀਆਂ। ਸੰਗਤ ਜੀ, ਅੰਦਰ ਇੱਕ ਇੱਛਾ ਪੈਦਾ ਹੋ ਜਾਂਦੀ ਹੈ ਵੀ ਸਾਨੂੰ ਇਸ ਦਰ ਤੋਂ ਖੈਰ ਪੈ ਜਾਏਗੀ ਜੀ। ਫਿਰ ਜਿਹੜੀ ਇੱਛਾ ਹੈ ਨਾ ਜੀ, ਉਹ ਬੰਦੇ ਕੋਲੋਂ ਬਹੁਤ ਕੁਝ ਕਰਾਉਂਦੀ ਹੈ ਜੀ ਫਿਰ ਜੀ। ਹਾਂਜੀ,
ਦੋ ਕਰ ਜੋਰ ਨਿਹਾਰਨ ਕਰੇ,
ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਅਸਾਮ ਦੇ ਰਾਜੇ ਨੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜੀ ਦੇ ਦਰਸ਼ਨ ਕੀਤੇ ਸਨ। ਹਾਂਜੀ,
ਸੁੱਤ ਅਭਿਲਾਖਾ ਅਰਜ਼ ਗੁਜ਼ਾਰੀ
ਤੇ ਅਸਾਮ ਦੇ ਰਾਜੇ ਨੇ ਦੱਸਿਆ, ਸੱਚੇ ਪਾਤਸ਼ਾਹ ਰਾਜ ਭਾਗ ਬੜਾ ਵੱਡਾ, ਉਮਰ ਮੇਰੀ ਬਤੀਤ ਹੋ ਗਈ ਤਕਰੀਬਨ, ਬੜੀਆਂ ਥਾਵਾਂ ਤੇ ਜਾ ਕੇ ਗੱਲ ਮੰਗਾਂ ਮੰਗੀਆਂ ਪਰ ਗੱਲ ਬਣੀ ਨਹੀਂ, ਮੇਰੇ ਘਰ ਵਿੱਚ ਸੰਤਾਨ ਨਹੀਂ ਹੈਗੀ ਮਹਾਰਾਜ। ਸੰਗਤ ਜੀ, ਹਰ ਕੋਈ ਬੰਦਾ ਭਾਗਾਂ ਦੇ ਨਾਲ ਛੇੜਖਾਨੀ ਨਹੀਂ ਕਰ ਸਕਦਾ ਜੀ, ਬੜੇ ਧਿਆਨ ਨਾਲ ਗੱਲ ਸੁਣਿਓ, ਸਾਵਧਾਨ ਹੋ ਕੇ ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ।
ਹਰ ਕੋਈ ਬੰਦਾ ਭਾਗਾਂ ਦੇ ਨਾਲ ਛੇੜਖਾਨੀ ਨਹੀਂ ਕਰ ਸਕਦਾ, ਭਾਗ ਬਦਲ ਕੇ ਭਾਗਾਂ ਵਿੱਚ ਵਸਤੂ ਲਿਖ ਦੇਣੀ ਸਮਰੱਥ ਪੁਰਸ਼ਾਂ ਦਾ ਕੰਮ ਹੈਗਾ ਹੈ ਜੀ। ਹਾਂਜੀ, ਕੋਈ ਥੋੜ੍ਹਾ ਬਹੁਤਾ ਜਪ ਤਪ ਕਰ ਲਵੇ, ਆਖੇ ਜੀ ਮੈਂ ਸਮਰੱਥ ਹੋ ਗਿਆ, ਮੈਂ ਆਖਾਂ ਤਾਂ ਜਿਹੜੇ ਮਰਜ਼ੀ ਘਰ ਪੁੱਤਰ ਧੀ ਹੋ ਜੇ, ਇੱਦਾਂ ਨਹੀਂ ਕੰਮ ਬਣਦੇ ਜੀ। ਹਾਂਜੀ, ਇਹ ਭਾਗਾਂ ਦੇ ਵਿੱਚ ਛੇੜਖਾਨੀ ਹੈਗੀ ਜੀ। ਇੱਥੋਂ ਤੱਕ ਵੀ ਆਪਾਂ ਵੇਖਦੇ ਹਾਂ ਸੰਸਾਰ ਵਿੱਚ, ਜਾਂ ਐਸੇ ਕਈ ਮਹਾਤਮਾ ਵੀ ਹੋਏ ਜੀ, ਉਹਨਾਂ ਦੂਜਿਆਂ ਦੀਆਂ ਅਰਦਾਸਾਂ ਕਰਤੀਆਂ, ਉਹਨਾਂ ਦੇ ਘਰ ਵਿੱਚ ਧੀਆਂ ਪੁੱਤਰ ਹੋ ਗਏ, ਪਰ ਆਪਣੇ ਫਿਰ ਉਹਨਾਂ ਦੇ ਘਰ ਕੋਈ ਹੋਇਆ ਨਹੀਂ ਸੀਗਾ ਜੀ। ਐਵੇਂ ਨਜਾਇਜ਼ ਜੀ ਛੇੜਖਾਨੀ ਕਰ ਬੈਣੀ ਜੀ, ਇਹ ਵੀ ਗੱਲ ਠੀਕ ਨਹੀਂ ਹੈਗੀ। ਫਿਰ ਧਿਆਨ ਨਾਲ ਸੁਣਿਓ, ਹਰ ਕੋਈ ਬੰਦਾ ਕਿਸੇ ਦੇ ਕਰਮਾਂ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਸਕਦਾ ਜੀ। ਸਮਰੱਥ ਪੁਰਸ਼ ਚਾਹੁਣ ਨਾ ਤੇ ਜਿੰਨੇ ਮਰਜ਼ੀ ਮਾੜੇ ਲੇਖ ਹੋਣ, ਕਾਗਜ਼ ਪਾੜ ਕੇ ਸੁੱਟ ਸਕਦੇ ਸਾਰੇ ਜੀ। ਸਮਰੱਥ ਪੁਰਸ਼ ਚਾਹੁਣ, ਪਤਾ ਕਿਉਂ ਜੀ? ਉਹਨਾਂ ਕੋਲ ਖਜ਼ਾਨਾ ਹੈਗਾ ਜੀ, ਉਹਨਾਂ ਕੋਲ ਨਾਮ ਦੀ ਤਾਕਤ ਹੈਗੀ ਹੈ ਜੀ। ਹੁਣ ਉਹ ਰਾਜਾ ਬੜਿਆਂ ਦੇ ਕੋਲ ਗਿਆ ਜੀ, ਪਰ ਸਾਧ ਸੰਗਤ, ਰਾਜੇ ਦੇ ਭਾਗਾਂ ਵਿੱਚ ਧੀ ਪੁੱਤਰ ਹੈ ਹੀ ਨਹੀਂ ਸੀ, ਤੇ ਪ੍ਰਾਪਤ ਕਿੱਥੋਂ ਹੋਣਾ ਸੀਗਾ ਜੀ ਉਹਨੂੰ ਜੀ। ਮਾਤਾ ਸੁਲੱਖਣੀ ਜੀ, ਹਾਂਜੀ ਬੀਬੀ ਸੁਲੱਖਣੀ ਜੀ ਕਹਿ ਲੈਂਦੇ, ਕਈ ਮਾਈ ਸੁਲੱਖਣੀ ਕਹਿੰਦੇ, ਕਈ ਮਾਤਾ ਸੁਲੱਖਣੀ ਕਹਿ ਦਿੰਦੇ ਜੀ, ਚੱਬੇ ਵਾਲੀ ਮਾਈ ਜਿਹੜੀ ਜੀ, ਉਹਦੇ ਭਾਗਾਂ 'ਚ ਨਹੀਂ ਹੀ ਲਿਖੀ ਗੱਲ ਜੀ। ਹਾਂਜੀ, ਹੁਣ ਹੈ ਹੀ ਨਹੀਂ ਲੇਖਾਂ 'ਚ, ਤਾਂ ਕਿਵੇਂ ਗੱਲ ਬਣਦੀ ਜੀ? ਪਰ ਭਾਈ ਗੁਰਦਾਸ ਜੀ ਨੇ ਗੱਲ ਸਮਝਾ ਤੀ, ਜਦੋਂ ਗੁਰੂ ਸਾਹਿਬ ਨੇ ਵੀ ਕਿਹਾ ਨਾ, ਬੀਬੀ ਤੇਰੇ ਭਾਗਾਂ 'ਚ ਸੰਤਾਨ ਨਹੀਂ ਹੈਗੀ, ਅਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਫਿਰ ਕਲਮ ਲੈ ਜੀ ਅਤੇ ਕਾਗਜ਼ ਲੈ ਜੀ ਅਤੇ ਮਹਾਰਾਜ ਨੂੰ ਆਖੀ ਵੀ ਮਹਾਰਾਜ ਭਾਗਾਂ ਵਿੱਚ ਤੁਸੀਂ ਲਿਖਣਾ ਸਾਰਾ ਕੁਝ। ਇੰਨੀ ਸ਼ਰਧਾ ਚਾਹੀਦੀ ਹੈ, ਇਹ ਆਮ ਬੰਦਾ ਨਹੀਂ ਜੇ ਕੰਮ ਕਰ ਸਕਦਾ। ਫਿਰ ਗੱਲ ਧਿਆਨ ਨਾ ਸੁਣਿਓ, ਇਹ ਨਹੀਂ ਵੀ ਤੁਸੀਂ ਕਾਗਜ਼ ਪੈੱਨ ਲੈ ਕੇ ਆਮ ਜੇ ਕਿਸੇ ਬੰਦੇ ਕੋਲ ਚਲ ਜਾਓ ਵੀ ਲਿਖ ਦਿਓ ਮੇਰੇ ਭਾਗਾਂ 'ਚ। ਸਤਿਗੁਰੂ ਕਰ ਸਕਦੇ ਜੋ ਚਾਹੁਣ ਜੀ। ਮਹਾਰਾਜ ਘੋੜੇ 'ਤੇ ਬੈਠੇ, ਬੀਬੀ ਨੇ ਇਸੇ ਤਰ੍ਹਾਂ ਕੀਤਾ, ਜਿੱਥੇ ਇੱਕ ਲਿਖਣਾ ਮਹਾਰਾਜ ਨੇ ਸੱਤ ਲਿਖੇ ਜੀ। ਫਿਰ ਜੀ ਕਿਉਂ ਦੇ ਸਕਦੇ ਮਹਾਰਾਜ? ਹਾਂਜੀ, ਉਹਦੇ ਇੱਕ ਨਹੀਂ ਸੀ ਹੈਗਾ, ਮਹਾਰਾਜ ਨੇ ਸੱਤ ਲਿਖ ਦਿੱਤੇ ਜੀ, ਸਤਿਗੁਰੂ ਸਮਰੱਥ ਨੇ ਜੀ। ਉਹ ਜਿਹੜਾ ਅਸਾਮ ਦਾ ਰਾਜਾ ਸੀਗਾ, ਉਹਦੇ ਭਾਗਾਂ ਵਿੱਚ ਵੀ ਕੁਛ ਨਹੀਂ ਸੀ ਹੈਗਾ ਜੀ। ਉਹਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਸੀ ਅਸਾਮ ਵਿੱਚ, ਹੇ ਸੱਚੇ ਪਾਤਸ਼ਾਹ, ਬੜੇ ਯਤਨ ਕੀਤੇ, ਬੜੇ ਯਤਨ ਕੀਤੇ, ਹੁਣ ਤਾਂ ਸਮਾਂ ਵੀ ਬਤੀਤ ਹੋ ਗਿਆ ਤੇ ਸੱਚੇ ਪਾਤਸ਼ਾਹ ਅਜੇ ਤੱਕ ਮਿਹਰ ਕੋਈ ਨਹੀਂ ਹੋਈ ਰੱਬ ਦੀ। ਹਾਂਜੀ,
ਸੁਣ ਕਰ ਸਤਿਗੁਰ ਕਰੁਣਾ ਧਾਰੀ,
ਉਹਦੀ ਇਹ ਬੇਨਤੀ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਰਾਜੇ ਦੇ ਉੱਤੇ ਦਇਆ ਦੇ ਘਰ ਵਿੱਚ ਆ ਗਏ ਹੈਗੇ ਜੀ। ਰਾਜੇ ਨੇ ਵੀ ਮਹਾਰਾਜ ਦੀ ਗੱਲ ਮੰਨੀ ਸੀ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਘਰ ਵਿੱਚ ਆ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਉਹਦੇ ਤੇ ਮਿਹਰ ਕੀਤੀ। ਬੜੇ ਧਿਆਨ ਨਾਲ ਸੁਣਿਓ, ਹਾਂਜੀ,
ਹੁਤੀ ਹਾਥ ਮੈਂ ਅੱਛਰ ਛਾਪ,
ਹਾਂਜੀ,
ਨਿਰਪਿਤ ਉਰੂ ਪਰ ਲਾਈ ਆਪ।
ਉਹ ਰਾਜਾ ਮਹਾਰਾਜ ਦੇ ਕੋਲ ਬੈਠਾ ਤੇ ਕਿਉਂਕਿ ਉਹ ਬੜੀਆਂ ਥਾਵਾਂ ਤੇ ਪਹਿਲਾਂ ਵੀ ਗਿਆ ਸੀਗਾ ਜੀ, ਤੇ ਕਈ ਵਾਰੀ ਐਸਾ ਹੋ ਜਾਂਦਾ ਜੀ। ਬੜੇ ਧਿਆਨ ਨਾਲ ਸੁਣਿਓ, ਮਹਾਰਾਜ ਦਾ ਕੋਈ ਵੀ ਕੰਮ ਵਿਅਰਥ ਨਹੀਂ ਹੁੰਦਾ। ਦਾਤ ਕਿਤੋਂ ਮਿਲਦੀ ਬੰਦੇ ਨੂੰ, ਤੇ ਬੰਦਾ ਜਾ ਕੇ ਕਿਸੇ ਹੋਰ ਥਾਂ ਦਾ ਰੌਲਾ ਪਾਈ ਜਾਏਗਾ ਜੀ, ਇੱਦਾਂ ਦੀ ਵੀ ਪਾਲਟੀ ਹੁੰਦੀ ਹੈ ਜੀ। ਹਾਂਜੀ, ਮਹਾਰਾਜ ਦੇ ਹੱਥ ਵਿੱਚ ਛਾਪ ਸੀਗੀ ਜਿਹਦੇ 'ਤੇ ਅੱਖਰ ਲਿਖੇ ਹੋਏ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਛਾਪ ਰਾਜੇ ਦੇ ਪੱਟ 'ਤੇ ਲਾਈ ਸਾਧ ਸੰਗਤ ਜੀ। ਹਾਂਜੀ,
ਕਹਿਓ ਬਾਕ ਬਰ ਕੋ ਤਿਸੈ,
ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਮੋਹਰ ਲਾ ਕੇ ਤੇ ਰਾਜੇ ਨੂੰ ਵਚਨ ਕੀਤਾ,
ਉਪਜੈ ਪੁੱਤਰ ਤੋਹੇ ਘਰ ਬਿਸੈ।
ਮਹਾਰਾਜ ਕਹਿਣ ਲੱਗੇ, ਤੇਰੇ ਕਿਸਮਤ ਵਿੱਚ ਪੁੱਤਰ ਨਹੀਂ ਹੈਗਾ, ਨਾ ਧੀ ਨਾ ਪੁੱਤਰ, ਕੁਝ ਨਹੀਂ ਹੈਗਾ। ਪਰ ਤੂੰ ਬੜੀ ਭਾਵਨਾ ਨਾਲ ਆਇਆ ਤੇ ਸੱਚੇ ਪਾਤਸ਼ਾਹ ਕਹਿੰਦੇ ਜਾ ਹੁਣ ਤੇਰੇ ਘਰ ਵਿੱਚ ਸਮੇਂ ਨਾਲ ਪੁੱਤਰ ਪੈਦਾ ਹੋਏਗਾ ਕਹਿਣ ਲੱਗੇ। ਹਾਂਜੀ
ਤਿਸ ਕੇ ਸਿਰ ਪਰ ਮੋਹਰ ਹਮਾਰੀ
ਤੇ ਮਹਾਰਾਜ ਕਹਿਣ ਲੱਗੇ ਵੀ ਆਹ ਜਿਹੜੀ ਤੇਰੇ ਪੱਟ ਤੇ ਆ ਨਾ ਮੋਹਰ ਸੇਮ ਮੋਹਰ ਕਹਿਣ ਲੱਗੇ ਤੇਰੇ ਬੱਚੇ ਦੇ ਸਿਰ ਤੇ ਹੋਏਗੀ ਕਹਿਣ ਲੱਗੇ ਤੇਰੇ ਬੱਚੇ ਦੇ ਸਿਰ ਤੇ ਹੋਏਗੀ। ਫਿਰ ਬੇਨਤੀ ਕਰਾਂ ਇਹ ਤਾਂ ਸੀ ਸਾਰਾ ਕੁਝ ਕਿਉਂਕਿ ਉਹਦਾ ਕਾਰਨ ਇਹ ਹੈ ਵੀ ਰਾਜਾ ਹੋਰ ਥਾਵਾਂ ਤੇ ਵੀ ਬੜੀਆਂ ਥਾਵਾਂ ਤੇ ਗਿਆ ਸੀ ਤੇ ਕਈ ਵਾਰੀ ਦਾਤ ਕਿਤੋਂ ਮਿਲਦੀ ਤੇ ਬੰਦਾ ਫਿਰ ਗੁਣ ਕਿਸੇ ਹੋਰ ਦੇ ਗਾਉਣ ਲੱਗ ਪੈਂਦਾ ਹੈ ਜੀ। ਹਾਂਜੀ ਜਿਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੋਂ ਦਾਤਾਂ ਮਿਲ ਗਈਆਂ ਉਹ ਗੁਣ ਗਾਉਂਦੇ ਬਾਬਾ ਬੁੱਢਾ ਸਾਹਿਬ ਜੀ ਦੇ ਜੀ। ਹਾਂਜੀ ਹੁਣ ਬੜੇ ਧਿਆਨ ਨਾਲ ਸੁਣੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਰਾਜੇ ਪੁੱਤਰ ਪੈਦਾ ਹੋਏਗਾ ਇਹ ਸਾਡੀ ਮੋਹਰ ਉਹਦੇ ਸਿਰ ਵਿੱਚ ਹੋਏਗੀ ਕਹਿਣ ਲੱਗੇ ਭਾਵ ਪੁੱਤਰ ਤੇ ਗੁਰੂ ਸਾਹਿਬ ਨੇ ਦਿੱਤਾ ਤੇ ਦਿੱਤਾ ਵੀ ਮੋਹਰ ਵਾਲਾ ਜੀ ਆਪਣੀ ਜੀ। ਹਾਂਜੀ ਆਪਣੀ ਮੋਹਰ ਲਾ ਕੇ ਦਿੱਤਾ ਵੀ ਇਹ ਹੋਏਗਾ। ਹਾਂਜੀ
ਹੋਇ ਹੈ ਚਿੰਨਤ ਸੋ ਬਹਿ ਸਾਰੀ
ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰੀ ਉਮਰ ਤੇਰੇ ਬੱਚੇ ਦੇ ਸਿਰ ਤੇ ਗੁਰੂ ਕੀ ਮੋਹਰ ਹੋਏਗੀ ਜੀ। ਇਹਦਾ ਮਤਲਬ ਬੱਚਾ ਭਾਗਾਂ ਵਾਲਾ ਹੋਏਗਾ ਜੀ ਅਜੇ ਜੰਮਿਆ ਵੀ ਨਹੀਂ ਜੀ ਤੇ ਗੁਰੂ ਸਾਹਿਬ ਨੇ ਮੋਹਰ ਪਹਿਲਾਂ ਹੀ ਲਾ ਦਿੱਤੀ ਹੈ ਜੀ ਅਜੇ ਜੰਮਿਆ ਵੀ ਨਹੀਂ ਜੀ ਉਹ ਜੀ। ਹਾਂਜੀ ਮਹਾਰਾਜ ਕਹਿਣ ਲੱਗੇ ਸਾਰੀ ਉਮਰ ਬੱਚੇ ਦੇ ਸਿਰ ਤੇ ਮੋਹਰ ਹੋਏਗੀ ਗੁਰੂ ਕੀ। ਹਾਂਜੀ
ਗੁਰ ਤੇ ਲੇਕਰ ਨ੍ਰਿਪ ਘਰ ਗਯੋ
ਉਹ ਗੁਰੂ ਸਾਹਿਬ ਕੋ ਵਰ ਲੈ ਕੇ ਬਚਨ ਲੈ ਕੇ ਰਾਜਾ ਆਪਣੇ ਘਰ ਗਿਆ ਜੀ। ਹਾਂਜੀ
ਇੱਕ ਸੰਮਤ ਮਹਿ ਸੁਤ ਉਪਜਿਓ
ਤੇ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਾਧ ਸੰਗਤ ਜੀ ਸਮਾਂ ਪਾ ਕੇ ਅਸਾਮ ਦੇ ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਇੱਕ ਸਾਲ ਬਾਅਦ ਤੇ ਉਸ ਬੱਚੇ ਦੇ ਮੱਥੇ ਤੇ ਗੁਰੂ ਕੀ ਮੋਹਰ ਪਹਿਲਾਂ ਹੀ ਸੀਗੀ ਜੀ ਆ ਜਿੱਥੇ ਜੂੜਾ ਹੁੰਦਾ ਨਾ ਜੀ ਉਹਦੇ ਲਾਗੇ ਸੀਗੀ ਜੀ ਤਾਂ ਕਰਕੇ ਜੀ ਉਹ ਗੁਰੂ ਸਾਹਿਬ ਜੀ ਦੀ ਮੋਹਰ ਪਹਿਲਾਂ ਹੀ ਗਈ ਜੀ। ਹੁਣ ਇੱਥੇ ਸਾਇੰਸ ਕੀ ਕਰੇਗੀ ਜੀ ਇਹ ਨਹੀਂ ਵੀ ਸਾਇੰਸ ਨੂੰ ਮੈਂ ਮਾੜਾ ਕਹਿ ਰਿਹਾ ਆ ਦੂਰ ਦੂਰ ਕਥਾ ਜਾਣੀ ਉਹਦਾ ਹੀ ਪ੍ਰਤਾਪ ਹੈ ਸਾਰਾ ਗੁਰੂ ਸਾਹਿਬ ਦੀ ਮਿਹਰ ਨਾਲ ਪਰ ਇੱਥੇ ਆਮ ਬੰਦਾ ਕੀ ਕਰ ਲਏਗਾ ਜੀ। ਹਾਂਜੀ ਉਹ ਗੁਰੂ ਸਾਹਿਬ ਜੀ ਦਾ ਬਚਨ ਪੂਰਾ ਹੋਇਆ ਜੀ ਜਦੋਂ ਬਾਲਕ ਜਨਮਿਆ ਬਾਲਕ ਦੇ ਸਿਰ ਤੇ ਗੁਰੂ ਜੀ ਦੀ ਮੋਹਰ ਸੀਗੀ ਸਾਧ ਸੰਗਤ ਦੀ। ਹਾਂਜੀ
ਅਨਕ ਆਨੰਦ ਬਜਾਏ ਵਧਾਈ
ਬੜੇ ਆਨੰਦ ਮਨਾਏ ਗਏ ਰਾਜੇ ਦੇ ਘਰ ਵਿੱਚ ਬੜੀ ਚਿਰੀ ਵਾਹਿਗੁਰੂ ਬੜੇ ਚਿਰੀ ਕੀ ਹੋਇਆ ਹੀ ਪਹਿਲੀ ਹਰੀ ਹੈਗੀ ਜੀ ਸੰਤਾਨ ਉਹਦੇ ਘਰ। ਹਾਂਜੀ
ਬੰਟਿਓ ਦਰਬ ਨਰਨ ਸਮਦਾਈ
ਰਾਜਾ ਇੰਨਾ ਖੁਸ਼ ਹੋਇਆ ਉਹਨੇ ਲੋਕਾਂ ਨੂੰ ਖੁੱਲੀ ਮਾਇਆ ਦਿੱਤੀ ਵੀ ਗੁਰੂ ਸਾਹਿਬ ਨੇ ਕੀਤੀ ਮਿਹਰ ਤੇ ਮੇਰੇ ਘਰ ਵਿੱਚ ਅੱਜ ਸੰਤਾਨ ਪੈਦਾ ਹੋਈ ਹੈ ਜੀ। ਹਾਂਜੀ ਸਾਧ ਸੰਗਤ ਮਹਾਰਾਜ ਬਚਨ ਕਰਕੇ ਇੱਧਰ ਆ ਗਏ ਸਨ ਜੀ ਇਸ ਇਲਾਕੇ ਵਿੱਚ ਪਟਨਾ ਸਾਹਿਬ ਵਾਲੇ ਚ। ਹਾਂਜੀ
ਪ੍ਰਿਤ ਪਾਰਿਓ ਪ੍ਰਿਯ ਪੁੱਤਰ ਵਡੇਰਾ
ਉਹਨੇ ਆਪਣਾ ਪਿਆਰਾ ਪੁੱਤਰ ਬੜੇ ਪਿਆਰ ਨਾਲ ਪਾਲਿਆ ਰਾਜੇ ਨੇ ਜੀ। ਹਾਂਜੀ
ਕਰਤ ਪ੍ਰਤੀਖਣ ਚਿਰ ਨਹੀਂ ਹੇਰਾ
ਤੇ ਬੜੇ ਪਿਆਰ ਨਾਲ ਉਹਨੂੰ ਸਾਹਮਣੇ ਹੀ ਰੱਖਣਾ ਜੀ ਉਹਨੇ ਜੀ। ਹਾਂਜੀ
ਕਰੈ ਦੁਲਾਰਨ ਹਰਖਤ ਹੋਏ ਗੁਰ ਜਸ ਉਚਰੈ ਦੰਪਤ ਦੋਏ
ਤੇ ਰਾਜਾ ਤੇ ਰਾਣੀ ਦਿਨ ਰਾਤ ਬੱਚੇ ਦੇ ਸਿਰ ਤੇ ਗੁਰੂ ਦੀ ਮਿਹਰ ਵੇਖਣ ਮੋਹਰ ਵੇਖਣ ਤੇ ਗੁਰੂ ਦੀ ਮੋਹਰ ਵੇਖ ਕੇ ਉਹਨਾਂ ਨੂੰ ਗੁਰੂ ਦੀ ਮਿਹਰ ਚੇਤਾ ਆਵੇ ਜੀ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸਾਡੇ ਭਾਗਾਂ ਚ ਜਿਹੜੀ ਚੀਜ਼ ਨਹੀਂ ਸੀ ਹੈਗੀ ਉਹ ਸਾਡੇ ਭਾਗਾਂ ਚ ਲਿਖ ਦਿੱਤੀ ਹੈ। ਹਾਂਜੀ
ਸਪਤ ਬਰਖ ਕੋ ਬਾਲਕ ਭਯੋ
ਜਦੋਂ ਉਹ ਬੱਚਾ 7 ਸਾਲਾਂ ਦਾ ਹੋਇਆ ਨਾ ਜੀ ਸੰਗਤ ਜੀ। ਹਾਂਜੀ
ਬੈਸ ਅੰਤ ਤੇ ਨ੍ਰਿਪ ਮਰ ਗਯੋ
ਤੇ ਗੱਜ ਕੇ ਆਖੋ ਵਾਹਿਗੁਰੂ ਰਾਜੇ ਦੇ ਘਰ ਵਿੱਚ ਬਜ਼ੁਰਗੀ ਵਿੱਚ ਸਾਧ ਸੰਗਤ ਦੀ ਸੰਤਾਨ ਪੈਦਾ ਹੋਈ ਸੀਗੀ ਤੇ ਰਾਜੇ ਦੀ ਉਮਰ ਪੂਰੀ ਹੋ ਗਈ ਬੱਚਾ 7 ਸਾਲਾਂ ਦਾ ਹੋਇਆ ਤੇ ਰਾਜਾ ਚੜਾਈ ਕਰ ਗਿਆ ਜੀ ਉਹ ਜਿਹੜਾ ਅਸਾਮ ਵਾਲਾ ਰਾਜਾ ਸੀ ਨਾ ਜੀ ਜਦੋਂ ਬੱਚਾ 7 ਸਾਲਾਂ ਦਾ ਹੋਇਆ ਤੇ ਬੱਚਾ ਚੜਾਈ ਕਰ ਗਿਆ ਜੀ ਉਹ ਅਸਾਂ ਰਾਜਾ ਚੜਾਈ ਕਰ ਗਿਆ ਜੀ। ਹਾਂਜੀ
ਮਾਤ ਰਹੀ ਜੀਵਤ ਪ੍ਰਤਪਾਰਾ
ਰਾਣੀ ਨੇ ਬੜੇ ਪਿਆਰ ਨਾਲ ਉਸ ਬੱਚੇ ਨੂੰ ਪਾਲਿਆ ਜੀ ਬਹੁਤੇ ਪਿਆਰ ਨਾਲ ਜੀ। ਹਾਂਜੀ
ਤਬ ਨਿਰਪ ਸੁਤ ਨਿਜ ਸੁਰਤ ਸੰਭਾਲ
ਓਨੇ ਚਿਰ ਨੂੰ ਸਾਧ ਸੰਗਤ ਜੀ ਰਾਜੇ ਦੇ ਪੁੱਤ ਨੇ ਆਪਣੀ ਸੁਰਤ ਸਾਂਭ ਲਈ ਜੀ। ਹਾਂਜੀ
ਦਵਾਦਸ਼ ਸੰਪਤ ਕੋ ਜਬ ਹੋਵਾ
ਤੇ ਜਦੋਂ ਰਾਜੇ ਦਾ ਪੁੱਤ 12 ਸਾਲਾਂ ਦਾ ਹੋਇਆ ਨਾ ਜੀ ਉਹ ਬੱਚਾ ਵੇਖੋ ਬੱਚੇ ਤੇ ਭਾਗ ਅਜੇ ਜੰਮਿਆ ਵੀ ਨਹੀਂ ਤੇ ਗੁਰੂ ਸਾਹਿਬ ਨੇ ਬਚਨ ਮੋਹਰ ਦੇ ਪਹਿਲਾਂ ਹੀ ਕਰ ਦਿੱਤੇ ਹੈਗੇ ਜੀ। ਹਾਂਜੀ, ਤੇ ਜਦੋਂ ਉਹ ਬੱਚਾ 12 ਸਾਲਾਂ ਦਾ ਹੋਇਆ ਨਾ ਜੀ,
ਹਾਂਜੀ, ਇੱਕ ਦਿਨ ਮੁਕਰ ਭਲੀ ਬਿਧ ਜੋਵਾ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਨੂੰ ਆਖਿਆ ਸੀ ਵੀ ਰਾਜੇ ਬੱਚੇ ਦੇ ਕੇਸ ਰੱਖੀ, ਕਹਿਣ ਲੱਗੇ ਕੇਸ ਨੀ ਕਟਾਉਣੇ ਬੱਚੇ ਦੇ। ਤੇ ਰਾਜੇ ਨੇ ਫਿਰ ਪ੍ਰਣ ਕੀਤਾ ਸੀਗਾ ਵੀ ਬੱਚੇ ਦੇ ਕੇਸ ਨੀ ਕਟਾਉਣੇ ਜੀ। ਹਾਂਜੀ, ਤੇ ਸਾਧ ਸੰਗਤ ਬੱਚਾ ਇੱਕ ਦਿਨ 12 ਸਾਲਾਂ ਦਾ ਹੋ ਗਿਆ, ਸ਼ੀਸ਼ੇ ਦੇ ਸਾਹਮਣੇ ਖਲੋਤਾ ਸੀਗਾ ਉਹ। ਹਾਂਜੀ,
ਕੰਘਾ ਕਰ ਹੈ ਸੋ ਕੇਸਨ ਮਾਹੇ,
ਤੇ ਆਪਣੇ ਕੇਸਾਂ ਵਿੱਚ ਕੰਘਾ ਕਰ ਰਿਹਾ ਸੀਗਾ ਜੀ ਉਹ।
ਹਾਂਜੀ, ਬੁਨ ਜੂਰੋ ਬੰਧਨ ਕੇ ਥਾਏ,
ਤੇ ਕੇਸ ਇਕੱਠੇ ਕਰਕੇ ਤੇ ਜੂੜਾ ਕਰ ਰਿਹਾ ਸੀਗਾ ਜੀ ਉਹ ਬੱਚਾ ਜੀ। ਹਾਂਜੀ,
ਦੇਖਤ ਮੁਕਰ ਬਿਖੈ ਨਿਜ ਸਿਰ ਕੋ,
ਤੇ ਗੁਰਮੁਖੋ ਵੇਂਦਾ ਤੇ ਅੱਗੇ ਵੀ ਬੜੀ ਰਹੀ ਸੀਗਾ ਜੀ, ਪਰ ਜਿਵੇਂ ਗੁਰੂ ਸਾਹਿਬ ਨੇ ਕੋਈ ਮਿਹਰ ਹੀ ਕਰਨੀ ਸੀ, ਅੱਜ ਸ਼ੀਸ਼ਾ ਵੇਖਦੇ ਵੇਖਦੇ ਬੱਚੇ ਦਾ ਧਿਆਨ ਉਸ ਨਿਸ਼ਾਨ ਵਾਲੇ ਪਾਸੇ ਗਿਆ ਜੀ, ਗੁਰੂ ਦੀ ਮੋਹਰ ਵਾਲੇ ਪਾਸੇ ਗਿਆ ਜੀ। ਹਾਂਜੀ,
ਤਿਸ ਪਰ ਹੇਰਿਓ ਚਿੰਨ ਮੋਹਰ ਕੋ,
ਉਹਨੇ ਆਪਣੇ ਮੱਥੇ ਤੇ ਗੁਰੂ ਦੀ ਮੋਹਰ ਦਾ ਚਿੰਨ ਵੇਖਿਆ, ਪਰ ਉਹਨੂੰ ਇਹ ਨੀ ਪਤਾ ਵੀ ਇਹ ਗੁਰੂ ਸਾਹਿਬ ਦੀ ਲਾਈ ਹੋਈ ਮੋਹਰ ਹੈ ਮੇਰੇ ਸਿਰ ਤੇ ਜੀ। ਹਾਂਜੀ,
ਅੰਗੂਰੀ ਸੰਗ ਕੇਸ ਕੌਟਾਰੇ,
ਉਹ ਉਂਗਲੀ ਮਾਰ ਰਿਹਾ ਉੱਥੇ ਦੀ ਨਿਸ਼ਾਨ ਤੇ। ਹਾਂਜੀ,
ਬਾਰ ਬਾਰ ਸੋ ਥਾਨ ਨਿਹਾਰੈ,
ਬਾਰ ਬਾਰ ਉਹ ਥਾਂ ਵੇਖਦਾ ਵੀ ਕਿਹੜਾ ਜ਼ਖਮ ਹੈਗਾ ਇੱਥੇ, ਜਾਂ ਮੈਨੂੰ ਬਚਪਨ ਚ ਕੋਈ ਸੱਟ ਲੱਗ ਗਈ ਹੋਏਗੀ ਜਿਹੜਾ ਜ਼ਖਮ ਹੋ ਗਿਆ ਮੇਰੇ ਸਿਰ ਤੇ। ਹਾਂਜੀ,
ਨਹੀਂ ਕੇਸ ਜਾਮੇ ਕਿਆ ਹੇਤ,
ਤੇ ਗੱਜ ਕੇ ਆਖੋ ਵਾਹਿਗੁਰੂ, ਕਮਾਲ ਦੀ ਗੱਲ ਜੀ। ਨਹੀਂ ਤਾਂ ਆਹ ਸਾਰੇ ਆਸੇ ਪਾਸੇ ਕੇਸ ਆ ਜਾਂਦੇ ਜੀ, ਤੇ ਜਿੱਥੇ ਸਿਰ ਵਿੱਚ ਦੇ ਇੱਕ ਪਾਸੇ ਜੂੜੇ ਦੇ ਥੱਲੇ ਮੋਹਰ ਸੀ ਨਾ, ਨਿਸ਼ਾਨ ਸੀਗੇ ਗੁਰੂ ਦੀ ਮਿਹਰ ਦੇ ਤੇ ਮੋਹਰ ਦੇ, ਉਹਦੇ ਆਸੇ ਪਾਸੇ ਕੇਸ ਨਹੀਂ ਆਏ ਤੇ ਦੂਰੋਂ ਵੇਖਦੀ ਹੁੰਦੀ ਸੀ ਉਹ ਜੀ। ਹਾਂਜੀ, ਮਹਾਰਾਜ ਸਾਹਿਬ ਜੀ ਦੀ ਕੋਈ ਮਿਹਰ, ਉਹ ਵੇਖ ਰਿਹਾ ਵੀ ਲਾਗੇ ਕੇਸ ਵੀ ਨਹੀਂ ਆਏ। ਹਾਂਜੀ,
ਲੱਗੀ ਚੋਟ ਜਬ ਬੈਸ ਅਚੇਤ,
ਉਹ ਸੋਚ ਰਿਹਾ ਜੂੜਾ ਕਰਦਾ ਕਰਦਾ ਵੀ ਮੈਂ ਛੋਟਾ ਹੋਵਾਂਗਾ ਤੇ ਮੇਰੇ ਕੋਈ ਸੱਟ ਲੱਗ ਗਈ ਹੋਏਗੀ ਜੀ। ਹਾਂਜੀ,
ਕੈ ਵਿਸਫੋਟ ਨਿਕਸਿਓ ਹੋਏ,
ਜਾਂ ਮੇਰੇ ਸਿਰ ਵਾਲੇ ਪਾਸੇ ਇੱਥੇ ਕੋਈ ਫੋੜਾ ਨਿਕਲਿਆ ਹੋਏਗਾ ਜੀ। ਹਾਂਜੀ,
ਇਮ ਸੰਸੈ ਨਿਰਪ ਨੰਦਨ ਕੋਏ,
ਇਹ ਗੱਲ ਰਾਜੇ ਦੇ ਬੱਚੇ ਭਾਵ ਉਸ, ਹੁਣ ਤੇ ਰਾਜਾ ਹੀ ਬਣਨ ਵਾਲਾ ਸੀਗਾ ਜੀ ਉਹ ਜੀ, ਉਸ ਬੱਚੇ ਦੇ ਮਨ ਵਿੱਚ ਸ਼ੰਕਾ ਵਸ ਗਿਆ ਜੀ ਵੀ ਮੇਰੇ ਸਿਰ ਤੇ ਨਿਸ਼ਾਨ ਹੈ ਤੇ ਹੈ ਕਾਹਦਾ ਜੀ ਇਹ ਨਿਸ਼ਾਨ ਜੀ। ਹਾਂਜੀ,
ਭਾਗਿਆ ਬੰਧਤ ਕਰਤ ਵਿਚਾਰਨ,
ਤੇ ਨਾਲੇ ਤੇ ਦਸਤਾਰ ਸਜਾਉਂਦਾ ਰਿਹਾ ਜੀ ਉਹ, ਤੇ ਨਾਲੇ ਵਿਚਾਰ ਕਰਦਾ ਰਿਹਾ ਤੇ ਵੀ ਸੋਚਦਾ ਰਿਹਾ ਵੀ ਅੱਜ ਮਾਂ ਕੋਲੋਂ ਪੁੱਛਾਂਗੇ ਜੀ, ਮਾਂ ਨੂੰ ਤੇ ਪਤਾ ਹੀ ਹੋਣਾ ਨਾ ਵੀ ਮੇਰੇ ਸਿਰ ਤੇ ਕਾਹਦਾ ਨਿਸ਼ਾਨ ਹੈ। ਹਾਂਜੀ,
ਜਨਨੀ ਜਾਣਤ ਹੋਏ ਇਸ ਕਾਰਨ,
ਮਾਂ ਇਸ ਗੱਲ ਨੂੰ ਜਾਣਦੀ ਹੋਏਗੀ ਵੀ ਨਿਸ਼ਾਨ ਕਾਹਦਾ ਮੇਰੇ ਸਿਰ ਤੇ। ਹਾਂਜੀ,
ਇਮ ਮਨ ਠਾਨ ਭਿਆਨੋ ਕੀਨ,
ਇਹ ਸੋਚ ਕੇ ਦਸਤਾਰ ਸਜਾ ਕੇ ਤੇ ਉਹ ਆਪਣੀ ਮਾਂ ਦੇ ਕੋਲ ਆ ਗਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ,
ਇਹ ਠਾਂ ਅੰਤਪੁਰ ਆਸੀਨ,
ਆਪਣੀ ਮਾਂ ਉਹਦੀ ਮਾਂ ਜਿੱਥੇ ਬੈਠੀ ਸੀ ਰਾਣੀ, ਮਾਂ ਦੇ ਕੋਲ ਆ ਕੇ ਬੈਠ ਗਿਆ ਉਹ। ਹਾਂਜੀ,
ਨਿਕਟ ਬੈਠ ਕਰ ਬੁੱਝੀ ਤਹਾਂ,
ਉਹ ਵੀ ਬਜ਼ੁਰਗ ਸੀਗੀ ਜੀ, ਉਹਦੀ ਵੀ ਉਮਰ ਕਾਫੀ ਹੋ ਚੁੱਕੀ ਸੀਗੀ ਜੀ, ਉਹ ਬੈਠਾ ਆਪਣੀ ਮਾਂ ਕੋਲ ਤੇ ਮਾਂ ਨੂੰ ਬੜੇ ਪਿਆਰ ਨਾਲ ਉਹਨੇ ਸਵਾਲ ਕੀਤਾ ਜੀ। ਹਾਂਜੀ,
ਸਿਰ ਮੈਂ ਚਿੰਨ ਹੇਤ ਇਸ ਕਹਾਂ,
ਇਹ ਵੀ ਗੁਰਮੁਖੋ ਵੇਖਿਆ ਤੇ ਨਿਸ਼ਾਨ ਅੱਗੇ ਵੀ ਬੜੀ ਵਾਰੀ ਹੋਏਗਾ ਜੀ ਉਹਨੇ, ਪਰ ਜਦੋਂ ਕਿਸੇ ਗੱਲ ਦਾ ਪਤਾ ਲੱਗਣਾ ਜੀ, ਜਦੋਂ ਕਿਸੇ ਗੱਲ ਦਾ ਪਤਾ ਲੱਗਣਾ ਹੁੰਦਾ ਨਾ ਜੀ, ਬੜੀ ਵਾਰੀ ਵੇਖਿਓ ਸਰੀਰ 'ਤੇ ਕੋਈ ਨਿਸ਼ਾਨ ਹੋਏਗਾ ਤੇ ਕਈ ਵਾਰੀ ਬੰਦੇ ਨੂੰ ਸਾਰੀ ਉਮਰ ਨਹੀਂ ਪਤਾ ਲੱਗਦਾ ਜੀ, ਆਪਣੇ ਹੀ ਸਰੀਰ 'ਤੇ ਨਾ ਜੀ, ਸਰੀਰ ਵੀ ਛੱਡੋ ਮੁੱਖ 'ਤੇ ਹੋਏਗਾ ਜੀ। ਹਾਂਜੀ, ਅਤੇ ਬੰਦੇ ਨੂੰ ਸਾਰੀ ਉਮਰ ਨਹੀਂ ਪਤਾ ਲੱਗਦਾ, ਅਚਾਨਕ ਖਲੋਤਾ ਵੇਖਦਾ ਵੀ ਆਹ ਕਿੱਥੋਂ ਆ ਗਿਆ ਜੀ, ਅਤੇ ਉਹ ਹੁਣ ਬੜੇ ਧਿਆਨ ਨਾਲ ਸੁਣੋ, ਉਹ ਬਸ ਪਤਾ ਲੱਗਣਾ ਸੀਗਾ ਮਾਂ ਨੂੰ ਪੁੱਛਦਾ। ਹਾਂਜੀ,
ਚੋਟ ਲੱਗੀ ਕੇ ਭਾਵ ਵਿਸਫੋਟ,
ਮਾਂ ਮੇਰੇ ਜੂੜੇ ਦੇ ਥੱਲੇ ਇੱਕ ਨਿਸ਼ਾਨ ਹੈ, ਉਹ ਦੱਸੋ ਮੈਨੂੰ ਸੱਟ ਲੱਗੀ ਹੈ ਜਾਂ ਕੋਈ ਫੋੜਾ, ਵੇਖੋ ਹੋ ਸਕਦਾ ਇਹ ਕਿਤੇ ਪੁੱਛਣ ਦਾ ਪੁਰਨਾ ਨਾ ਹੀ ਬਣਦਾ ਜੀ, ਇੰਨੀਆਂ ਸੱਟਾਂ ਬੱਚਿਆਂ ਦੇ ਲੱਗੀਆਂ ਹੁੰਦੀਆਂ, ਬੱਚੇ ਪੁੱਛਦੇ ਥੋੜ੍ਹੀ ਹੈ ਜੀ ਮਾਂ ਨੂੰ ਵੀ ਇਹ ਕਿਉਂ ਨਿਸ਼ਾਨ ਹੈਗਾ ਮੇਰੇ ਜੀ, ਇਹ ਤੇ ਬਸ ਰੱਬ ਦੀ ਮਿਹਰ ਵਰਤਣ ਲੱਗੀ ਸੀਗੀ ਜੀ ਕੋਈ। ਹਾਂਜੀ,
ਕੇਸ ਨਾ ਜਾਮੇ ਕੌਣੇ ਖੋਟ,
ਤੇ ਕੀ ਖੋਟ ਹੈ ਇਸ ਥਾਂ ਤੇ, ਉੱਥੇ ਲਾਗੇ ਲਾਗੇ ਕੇਸ ਵੀ ਨਹੀਂ ਆਏ। ਹਾਂਜੀ,
ਸੁਣ ਰਾਣੀ ਸਭ ਕਹਿਓ ਬਿਰਤੰਤ,
ਤੇ ਗੱਜ ਕੇ ਆਖੋ ਵਾਹਿਗੁਰੂ, ਰਾਣੀ ਆਪਣੇ ਪੁੱਤ ਨੂੰ ਫਿਰ ਸਾਧ ਸੰਗਤ ਜੀ ਦੱਸਣ ਲੱਗੇ,
ਇਤ ਆਏ ਸਤਿਗੁਰ ਭਗਵੰਤ,
ਪੁੱਤ ਇਹਨੂੰ ਕੋਈ ਜ਼ਖਮ ਜਾਂ ਇਹਨੂੰ ਬੁਰਾ ਨਿਸ਼ਾਨ ਨਾ ਕਹਿ, ਇਹਨੂੰ ਸੱਟ ਨਾ ਕਹਿ, ਇਹ ਤੇ ਸਗੋਂ ਸੱਟ ਨੀ ਇਹ ਮਲਮ ਲੱਗੀ ਹੋਈ ਹੈ। ਅੱਜ ਕੇ ਆਖੋ ਵਾਹਿਗੁਰੂ, ਸੱਟ ਤੇ ਸਾਡੇ ਸੀਨੇ ਤੇ ਹੀ ਪੁੱਤ, ਸੱਟ ਤੇ ਸਾਡੇ ਸੀਨੇ ਤੇ ਹੀ, ਮੈਂ ਬਾਂਝ ਰਹਿਣਾ ਹੀ ਸਾਰੀ ਉਮਰ, ਕਹਿਣ ਲੱਗੀ ਮੇਰੇ ਪੇਟੋਂ ਕੋਈ ਸੰਤਾਨ ਦਾ ਜਨਮ ਨਹੀਂ ਸੀ ਹੋਣਾ, ਇਹ ਸੱਟ ਨੀ ਤੇਰੇ ਸਿਰ ਤੇ ਲੱਗੀ, ਕੋਈ ਦਾਗ ਨਹੀਂ ਹੈਗਾ ਪੁੱਤ, ਇਹ ਤੇਰੇ ਸਿਰ ਤੇ ਮਲਮ ਹੈ ਜਿਹੜੇ ਗੁਰੂ ਸਾਹਿਬ ਨੇ ਸਾਡੇ ਜ਼ਖਮਾਂ ਤੇ ਲਾਈ ਸੀ। ਕਹਿਣ ਲੱਗੀ ਹਾਂਜੀ, ਉਹਨੇ ਸਾਰੀ ਗੱਲ ਦੱਸੀ, ਪੁੱਤਰ ਇਸ ਇਲਾਕੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਏ ਸਨ। ਹਾਂਜੀ,
ਤੋਰ ਪਿਤਾ ਗਮਨਿਓ ਤਿੰਨ ਪਾਸ,
ਤੇ ਤੇਰਾ ਪਿਤਾ ਤੇਰੇ ਜਨਮ ਤੋਂ ਪਹਿਲਾਂ ਤੇਰੇ ਜਨਮ ਦੀ ਇੱਛਾ ਲੈ ਕੇ ਗੁਰੂ ਸਾਹਿਬ ਦੇ ਕੋਲ ਗਿਆ ਸੀਗਾ। ਹਾਂਜੀ,
ਸੁਤ ਬਾਂਛਤ ਕੀਨਸ ਅਰਦਾਸ,
ਤੇ ਉਹਨੇ ਜਾ ਕੇ ਤੇਰੀ ਮੰਗ ਅੱਗੇ ਰੱਖੀ ਵੀ ਗੁਰੂ ਸਾਹਿਬ ਕਿਰਪਾ ਕਰੋ ਤੇ ਸਾਡੇ ਘਰ ਸੰਤਾਨ ਪੈਦਾ ਹੋਵੇ। ਹਾਂਜੀ,
ਸੁਨ ਗੁਰ ਮੋਹਰ ਹੱਥ ਤੇ ਲਾਈ,
ਤੇ ਪੁੱਤਰ ਆ ਜਿਹਨੂੰ ਤੂੰ ਸੱਟ ਕਹਿ ਰਿਹਾ, ਜਿਹਨੂੰ ਤੂੰ ਦਾਗ ਕਹਿ ਰਿਹਾ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥ ਵਿੱਚ ਇੱਕ ਮੋਹਰ ਸੀਗੀ, ਉਹ ਮੋਹਰ ਉਹਨਾਂ ਨੇ ਤੇਰੇ ਪਿਤਾ ਦੇ ਗੋਡੇ ਤੇ ਉੱਤੇ ਲਾਈ ਸੀਗੀ ਜੀ, ਪੱਟ ਵਾਲੀ ਥਾਂ ਤੇ। ਹਾਂਜੀ,
ਚਿੰਨਤ ਸੁਤ ਹੋਏ ਸਿਰ ਉਪਜਾਈ,
ਤੇ ਸਤਿਗੁਰੂ ਨੇ ਬਚਨ ਕੀਤਾ ਹੀ ਫਿਰ ਤੇਰੇ ਬਾਰੇ, ਗੱਜ ਕੇ ਆਖੋ ਵਾਹਿਗੁਰੂ, ਪੁੱਤਰ ਤੇਰਾ ਜਨਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਕਰਕੇ ਹੋਇਆ, ਗੁਰੂ ਜੀ ਦੇ ਬਚਨਾਂ ਕਰਕੇ ਹੋਇਆ, ਤੇਰੇ ਪਿਤਾ ਦੇ ਪੱਟ ਤੇ ਮੋਹਰ ਲਾ ਕੇ ਉਹਨਾਂ ਆਖਿਆ ਸੀ ਤੁਹਾਡੇ ਘਰ ਪੁੱਤ ਪੈਦਾ ਹੋਏਗਾ ਤੇ ਸਿਰ ਤੇ ਮੋਹਰ ਹੋਏਗੀ ਅਲੀ ਦੀ। ਹਾਂਜੀ,
ਮਹਿ ਪਾਲਕ ਤਨ ਲਾਗੀ ਜੋਈ,
ਜਿਹੜੀ ਮੋਹਰ ਪੁੱਤਰ ਰਾਜੇ ਦੇ ਤੇਰੇ ਪਿਤਾ ਦੇ ਸਰੀਰ ਤੇ ਸੀਗੀ। ਹਾਂਜੀ,
ਤੋਹੇ ਸੀਸ ਪਰ ਜਾਨੋ ਸੋਈ,
ਗੱਜ ਕੇ ਆਖੋ ਵਾਹਿਗੁਰੂ, ਸਮੇਂ ਨਾਲ ਜਦੋਂ ਜਨਮ ਹੋਇਆ ਤੇਰਾ ਤੇ ਹੂ ਬਹੂ ਉਹ ਮੋਹਰ ਦਾ ਨਿਸ਼ਾਨ ਪੁੱਤ ਤੇਰੇ ਸਿਰ ਵਿੱਚ ਹੈਗਾ ਆ, ਇਹਨੂੰ ਦਾਗ ਨੀ ਕਹਿਣਾ, ਇਹ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਬਖਸ਼ਿਸ਼ ਹੈ, ਹੈਂ ਜ਼ਖਮ ਤੇ ਸਾਡੇ ਸੀਨੇ ਤੇ ਲੱਗਾ ਸੀਗਾ, ਇਹ ਤੇ ਮਲਮਲਾਈ ਗੁਰੂ ਸਾਹਿਬ ਨੇ ਤੈਨੂੰ ਦੇ ਕੇ ਸਾਨੂੰ। ਹਾਂਜੀ,
ਤੂੰ ਜਨਮਿਓ ਗੁਰਸਿੱਖ ਮਹਾਨਾ,
ਤੇ ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ,
ਪੁੱਤਰ ਤੂੰ ਅੱਜ ਤੱਕ ਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ, ਪਰ ਸੱਚੀ ਗੱਲ ਇਹ ਹੈ ਤੂੰ ਸਾਡੇ ਘਰ ਗੁਰੂ ਕਾ ਮਹਾਨ ਸਿੱਖ ਹੀ ਪੈਦਾ ਹੋਇਆ। ਕਹਿਣ ਲੱਗੀ ਰਾਣੀ ਨੇ ਇਹ ਗੱਲ ਆਖੀ ਵੀ ਤੂੰ ਸਾਡੇ ਘਰ ਗੁਰੂ ਕਾ ਮਹਾਨ ਸਿੱਖ ਪੈਦਾ ਹੋਇਆ। ਹਾਂਜੀ,
ਸਿਰ ਪਰ ਮੋਹਰ ਲੱਗੇ ਤੇ ਜਾਨਾ,
ਕਿਉਂ ਸਾਨੂੰ ਕਦੋਂ ਪਤਾ ਲੱਗਾ, ਜਦੋਂ ਤੇਰੇ ਸਿਰ ਤੇ ਆਪਾਂ ਮੋਹਰ ਵੇਖੀ ਸੀਗੀ ਜੀ। ਇਹਦਾ ਮਤਲਬ ਵੀ ਹੋਰ ਪਾਸੇ ਵੀ ਬੜੇ ਬੰਨੇ ਗਏ ਸੀ ਨਾ ਜੀ, ਤੇ ਜੇ ਪੁੱਤ ਪੈਦਾ ਹੋ ਜਾਂਦਾ ਤੇ ਸੋਚਦੇ ਵੀ ਉਹ ਫਲਾਣੀ ਥਾਂ ਤੋਂ ਕਿਰਪਾ ਹੋਈ ਜਾਂ ਕਿ ਫਲਾਣੇ ਨੇ ਕਿਰਪਾ ਕਰਤੀ ਜੀ। ਹਾਂਜੀ, ਉਹ ਜਿਹੜੀ ਮੋਹਰ ਦਾ ਨਿਸ਼ਾਨ ਸੀ ਉਹ ਦੂਰੋਂ ਹੀ ਦੱਸਦਾ ਸੀ ਵੀ ਇਹ ਬੱਚਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੈ। ਹਾਂਜੀ, ਪੁੱਤਰ ਤੂੰ ਸਾਡੇ ਵਾਸਤੇ ਜਿੱਥੇ ਸਾਡਾ ਬੱਚਾ ਉੱਥੇ ਗੁਰੂ ਕਾ ਬਹੁਤ ਵੱਡਾ ਮਹਾਨ ਸਿੱਖ ਵੀ ਆ ਤੂੰ, ਕਿਉਂ ਤੇਰਾ ਬਚਨ ਗੁਰੂ ਜੀ ਦੇ ਬਚਨਾਂ ਕਰਕੇ ਹੋਇਆ, ਤੇਰਾ ਜਨਮ ਗੁਰੂ ਜੀ ਦੇ ਬਚਨਾਂ ਕਰਕੇ ਹੋਇਆ। ਹਾਂਜੀ,
ਨ੍ਰਿਪ ਸੁਤ ਸੁਣ ਕੇ ਮਨ ਬਿਸਮਾਇਓ,
ਰਾਜੇ ਦਾ ਪੁੱਤ ਇਹ ਗੱਲ ਸਾਰੀ ਸੁਣ ਕੇ ਬੜਾ ਹੈਰਾਨ ਹੋਇਆ, ਹੱਦ ਹੋ ਗਈ, ਇਹ ਨਿਸ਼ਾਨ ਮੇਰੇ ਪਿਤਾ ਜੀ ਦੇ ਵੀ ਸੀ। ਹਾਂਜੀ,
ਇਹ ਤੋ ਅਦਭੁਤ ਹੇਤ ਬਤਾਇਓ,
ਇਹ ਗੱਜ ਕੇ ਆਖੋ ਵਾਹਿਗੁਰੂ, ਮਾਂ ਨੂੰ ਕਹਿਣ ਲੱਗਾ ਰਾਣੀ ਮਾਂ ਬੜੀ ਹੈਰਾਨੀ ਵਾਲੀ ਗੱਲ ਮੈਨੂੰ ਤੁਸੀਂ ਦੱਸੀ ਹੈ। ਹਾਂਜੀ,
ਹੇ ਜਨਨੀ ਸੋ ਸਤਿਗੁਰ ਕਹਾ,
ਹੱਥ ਜੋੜੋ ਤੇ ਫਿਰ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ। ਬੱਚਾ ਕਹਿਣ ਲੱਗਾ ਮਾਂ ਫਿਰ ਮੈਨੂੰ ਦੱਸੋ ਵੀ ਉਹ ਗੁਰੂ ਸਾਹਿਬ ਕਿੱਥੇ ਨੇ ਇਸ ਸਮੇਂ, ਜਿਨ੍ਹਾਂ ਦੀ ਬਖਸ਼ਿਸ਼ ਨਾਲ, ਜਿਨ੍ਹਾਂ ਦੇ ਬਚਨਾਂ ਨਾਲ ਮੈਂ ਸੰਸਾਰ ਵਿੱਚ ਆਇਆ। ਹਾਂਜੀ,
ਜਿਨ ਮੈਂ ਸ਼ਕਤੀ ਪਈਤ ਮਹਾ,
ਜਿਨ੍ਹਾਂ ਵਿੱਚ ਇੰਨੀ ਮਹਾਨ ਸ਼ਕਤੀ, ਇੰਨੀ ਮਹਾਨ ਸਮਰੱਥਾ ਦੇ ਜਿਹੜੇ ਮਾਲਕ ਗੁਰੂ ਸਾਹਿਬ ਨੇ, ਮਾਂ ਦੱਸੋ ਕਿੱਥੇ ਨੇ। ਹਾਂਜੀ,
ਦਰਸ਼ਨ ਕਰਬੇ ਮਨ ਉਮਗਾਇਓ,
ਮੇਰਾ ਮੇਰੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਚਾਹਤ ਪੈਦਾ ਹੋ ਗਈ। ਸੰਗਤ ਜੀ, ਪਹਿਲਾਂ ਹੀ ਦਾਸ ਬੇਨਤੀ ਕਰ ਰਿਹਾ ਸੀ, ਇਹ ਸਮਾਂ ਹੀ ਲਿਖਿਆ ਹੁੰਦਾ ਜੀ, ਸਮਾਂ ਆਉਣਾ ਸੀਗਾ, ਬੱਚੇ ਦਾ ਧਿਆਨ ਇੱਥੇ ਪੈਣਾ ਸੀਗਾ, ਕਹਾਣੀ ਦਾ ਪਤਾ ਲੱਗਣਾ ਸੀਗਾ, ਤੇ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨਾਂ ਦਾ ਮਨ ਵਿੱਚ ਚਾਅ ਪੈਦਾ ਹੋਣਾ ਸੀਗਾ ਜੀ। 12 ਸਾਲਾਂ ਦੀ ਉਮਰ ਵਿੱਚ ਉਹਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣੇ ਸੀ, ਉਹ ਤੋਂ ਪਹਿਲਾਂ ਨਹੀਂ ਹੋਣੇ ਸੰਗਤ ਜੀ, ਅਤੇ ਪਹਿਲਾਂ ਉਹਦਾ ਧਿਆਨ ਵੀ ਨਹੀਂ ਜਾਣਾ ਜੀ, ਇਹ ਹੁੰਦੀ ਬਿੱਧ ਬਣਨੀ ਜੀ। ਉਹ ਕਹਿਣ ਲੱਗਾ, ਮਾਂ ਮੈਂ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਦੱਸੋ ਮੈਨੂੰ ਗੁਰੂ ਜੀ ਕਿੱਥੇ ਨੇ।
ਹਾਂਜੀ, ਜਿਨ ਕੇ ਬਰ ਤੇ ਮੋਹੇ ਨਿਪ ਜਾਇਓ,
ਜਿਨ੍ਹਾਂ ਦੇ ਜਨਮ ਬਚਨ ਕਰਕੇ ਮੇਰਾ ਜਨਮ ਹੋਇਆ, ਮੈਂ ਉਹਨਾਂ ਸਤਿਗੁਰਾਂ ਦੇ ਦਰਸ਼ਨ ਵੀ ਕਰਨਾ ਚਾਹੁੰਦਾ।
ਹਾਂਜੀ, ਰਾਣੀ ਕਹਿਓ ਸੋ ਬੈਕੁੰਠ ਗਏ,
ਗੱਜ ਕੇ ਆਖੋ ਸਾਰੇ ਵਾਹਿਗੁਰੂ। ਰਾਣੀ ਨੇ ਕਿਹਾ, ਪੁੱਤ ਉਹ ਤੇ ਸੱਚਖੰਡ ਪਿਆਨਾ ਕਰ ਗਏ ਨੇ, ਮਹਾਰਾਜ ਸ਼ਹੀਦ ਹੋ ਗਏ ਨਾ ਜੀ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਪ੍ਰਾਪਤ ਕਰ ਲਈ ਸੀ। ਪੁੱਤਰ ਉਹ ਤੇ ਬੈਕੁੰਠ ਧਾਮ ਚਲੇ ਗਏ, ਸੱਚਖੰਡ ਚਲੇ ਗਏ ਨੇ।
ਹਾਂਜੀ, ਗਾਦੀ ਪਰ ਤਿਨਕੇ ਸੁੱਤ ਪਏ,
ਪਰ ਉਹਨਾਂ ਦੀ ਥਾਂ ਤੇ ਉਹਨਾਂ ਦੇ ਆਸਣ ਤੇ ਉਹਨਾਂ ਦੇ ਪੁੱਤਰ ਜੀ ਬੈਠੇ, ਤੇ ਉਹ ਵੀ ਸਤਿਗੁਰੂ ਹੀ ਨੇ ਕਹਿਣ ਲੱਗੇ। ਦਸਵੇਂ ਪਾਤਸ਼ਾਹ ਬਾਰੇ ਕਿਹਾ ਜੀ, ਹਾਂਜੀ,
ਜਨਮੇ ਪਟਨੇ ਨਗਰ ਮਝਾਰੀ,
ਗੱਜ ਕੇ ਆਖੋ ਵਾਹਿਗੁਰੂ। ਦੱਸਿਆ ਪੁੱਤਰ, ਜਿਹੜੇ ਉਹਨਾਂ ਦੇ ਸਾਹਿਬਜ਼ਾਦਾ ਜੀ ਨੇ, ਜਿਹੜੇ ਅੱਜ ਕੱਲ੍ਹ ਸਤਿਗੁਰੂ ਜੀ ਨੇ, ਉਹ ਪਟਨਾ ਸਾਹਿਬ ਵਿੱਚ ਅਵਤਾਰ ਹੋਇਆ ਸੀਗਾ ਉਹਨਾਂ ਦਾ।
ਹਾਂਜੀ, ਵੱਡੇ ਹੋਏ ਜਬ ਸੁਰਤ ਸੰਭਾਰੀ,
ਜਦੋਂ ਫਿਰ ਉਹ ਸਮੇਂ ਨਾਲ ਵੱਡੇ ਹੋਏ ਸਰੀਰ ਕਰਕੇ ਉਹਨਾਂ ਨੇ ਸੁਰਤ ਸਾਂਭੀ।
ਹਾਂਜੀ, ਦੇਸ਼ ਪੰਜਾਬ ਹੁਤੋ ਤਿਨਕੇਰਾ,
ਤੇ ਉਹ ਫਿਰ ਆਪਣੇ ਪੰਜਾਬ ਦੇਸ਼ ਵਿੱਚ ਚਲੇ ਗਏ, ਉਹਨਾਂ ਦਾ ਪੁਰਾਤਨ ਦੇਸ਼ ਪੰਜਾਬ ਦੇਸ਼ ਹੈ ਜੀ।
ਹਾਂਜੀ, ਤੇ ਸਥਲ ਜਾਏ ਟਿਕੇ ਤੇ ਸਵੇਰਾ,
ਤੇ ਉਹ ਹੁਣ ਸਤਿਗੁਰੂ ਜੀ ਅੱਜ ਕੱਲ ਪੰਜਾਬ ਵਿੱਚ ਰਹਿੰਦੇ, ਪੰਜਾਬ ਵਿੱਚ, ਗੱਜ ਕੇ ਆਖੋ ਵਾਹਿਗੁਰੂ। ਬੱਚਾ ਬੜੇ ਧਿਆਨ ਨਾਲ ਮਾਂ ਦੀਆਂ ਗੱਲਾਂ ਸੁਣ ਰਿਹਾ ਜੀ, ਕਿਉਂ ਉਹਨੇ ਜਾਣਾ ਗੁਰੂ ਸਾਹਿਬ ਕੋ, ਮਹਾਰਾਜ ਦੇ ਦਰਸ਼ਨ ਕਰਨੇ ਨੇ ਜਾ ਕੇ।
ਹਾਂਜੀ, ਆਪਣੇ ਦੇਸ਼ ਤੇ ਦੂਰ ਵਡੇਰੇ,
ਪੁੱਤਰ ਇੱਥੋਂ ਪੰਜਾਬ, ਆਪਣੇ ਦੇਸ਼ ਤੋਂ ਪੰਜਾਬ ਬੜਾ ਦੂਰ ਹੈ ਕਹਿਣ ਲੱਗੇ, ਕਈ ਦਿਨ ਲੱਗਣੇ ਉੱਥੇ ਜਾਂਦੇ ਆ ਸਾਨੂੰ।
ਹਾਂਜੀ, ਦੇਖੀਏ ਗਮਨੇ ਪੰਥ ਕਨੇਰੇ,
ਬੜਾ ਲੰਮਾ ਪੈਂਡਾ ਪੰਜਾਬ ਦਾ, ਪੰਜਾਬ ਲਾਗੇ ਨਹੀਂ ਹੈਗਾ ਪੁੱਤ।
ਹਾਂਜੀ, ਨਿਪ ਸੁੱਤ ਸੁਨਤ ਰਿਦੇ ਆਨੰਦ,
ਹਾਂਜੀ,
ਜਗੀ ਦੇਖਬੇ ਚਾਹੇ ਬਿਲੰਦ,
ਰਾਜੇ ਦਾ ਪੋਤੇ ਗੱਲ ਸੁਣ ਕੇ ਸਾਧ ਸੰਗਤ ਖੁਸ਼ ਹੋ ਗਿਆ, ਤੇ ਨਾਮ ਉਹਦਾ ਸੀਗਾ ਰਤਨ ਰਾਏ, ਤੇ ਰਤਨ ਰਾਏ ਨੇ ਮਨ ਵਿੱਚ ਫੁਰਨਾ ਬਣਾਇਆ ਵੀ ਹੁਣ ਤੇ ਜਾ ਕੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਹੀ ਕਰਨੇ ਨੇ ਜੀ। ਸੰਗਤ ਜੀ, ਬਸ ਪਾਗਾਂ ਦੀ ਖੇਡ ਹੁੰਦੀ ਆ ਜੀ, ਸਮਾਂ ਆ ਗਿਆ ਸੀਗਾ ਮਹਾਰਾਜ ਦੇ ਦਰਸ਼ਨਾਂ ਦਾ, ਤੇ ਉਰੇ ਮਨ ਵਿੱਚ ਫੁਰਨਾ ਬਣ ਗਿਆ। ਜਿੰਨਾ ਚਿਰ ਤੱਕ ਸਮਾਂ ਨਹੀਂ ਆਉਂਦਾ, ਉਨਾ ਚਿਰ ਮਨ ਵਿੱਚ ਫੁਰਨਾ ਵੀ ਕੋਈ ਨਹੀਂ ਬਣਦਾ ਜੀ। ਹਾਂਜੀ, ਤੇ ਕਈ ਵਾਰੀ ਫੁਰਨੇ ਬਣੇ ਰਹਿੰਦੇ, ਸਮਾਂ ਨਹੀਂ ਆਉਂਦਾ ਜੀ। ਬੜੇ ਤਰ੍ਹਾਂ ਦੀ ਰੱਬ ਦੀ ਲੀਲਾ ਹੈਗੀ ਆ ਜੀ। ਉਹਨੇ ਆਪਣੀ ਮਾਂ ਨੂੰ ਕਹਿ ਦਿੱਤਾ ਵੀ ਮਾਂ, ਭਾਵੇਂ ਇੱਥੋਂ ਪੰਜਾਬ ਜਿੰਨੀ ਮਰਜ਼ੀ ਦੂਰ ਹੋਵੇ, ਜਿਸ ਗੁਰੂ ਘਰ ਦੀ ਬਖਸ਼ਿਸ਼ ਮੇਰਾ ਜਨਮ ਹੈਗਾ, ਮੈਂ ਉੱਥੇ ਜਾ ਕੇ ਨਮਸਕਾਰ ਜ਼ਰੂਰ ਕਰਕੇ ਆਉਣੀ ਹੈ ਜੀ। ਅਸਲ ਵਿੱਚ ਇੰਨੇ ਖਿਆਲਾਤ ਚੰਗੇ ਹੋਣੇ, ਇਹਦਾ ਕਾਰਨ ਪਤਾ ਕੀ ਸੀਗਾ? ਗੁਰੂ ਤੇਗ ਬਹਾਦਰ ਸਾਹਿਬ ਨੇ ਬੜੀ ਵਧੀਆ ਰੂਹ ਰਾਜੇ ਦੇ ਘਰ ਭੇਜੀ ਹੈ ਜੀ। ਆਹ ਜਿਹੜਾ ਰਾਜੇ ਦਾ ਪੁੱਤ ਹੈ ਰਤਨ ਚੰਦ, ਰਤਨ ਰਾਏ, ਇਹ ਬੜੀ ਵਧੀਆ ਰੂਹ ਹੈ ਜੀ, ਇਹਦੇ ਕੋਈ ਚੰਗੇ ਪੂਰਬਲੇ ਸੰਸਕਾਰ ਨੇ, ਗੁਰੂ ਕਾ ਸਿੱਖ ਹੈ, ਚੰਗੇ ਕੰਮ ਕੀਤੇ ਸੀ, ਹੁਣ ਰਾਜ ਭਾਗ ਭੋਗਣ ਆਇਆ ਜੀ ਗਏ ਜੀ। ਹਾਂਜੀ,
ਤੇ ਇਸ ਦਿਨ ਤੇ ਤਿਆਰੀ ਕਰਵਾਵਤ,
ਬਸ ਉਹ ਤੇ ਉਸੇ ਦਿਨ ਤੋਂ ਤਿਆਰੀ ਕਰਾਉਣ ਲੱਗ ਪਿਆ, ਕਹਿਣ ਲੱਗਾ ਵੀ ਅਸੀਂ ਜਾਣਾ ਹੀ ਜਾਣਾ ਮਹਾਰਾਜ ਦੇ ਦਰਸ਼ਨ ਕਰਨ ਦਸਵੇਂ ਪਾਤਸ਼ਾਹ ਦੇ।
ਹਾਂਜੀ, ਵਸਤ ਅਜਾਇਬ ਕੋ ਖੁਜਵਾਵਤ,
ਤੇ ਗੱਜ ਕੇ ਆਖੋ ਵਾਹਿਗੁਰੂ। ਹੁਣ ਸਿਆਣਾ ਬੜਾ ਜੀ ਹੈ, ਇਹ ਸੋਚ ਰਿਹਾ ਵੀ ਮਹਾਰਾਜ ਦੇ ਕੋਲ ਜਾਣਾ, ਉਹਨਾਂ ਦੀ ਕਿਰਪਾ ਨਾਲ ਮੇਰਾ ਰਾਜਿਆਂ ਦੇ ਘਰ ਵਿੱਚ ਜਨਮ ਹੋਇਆ, ਜੰਮਦਾ ਹੀ ਮੈਂ ਰਾਜਾ, ਤੇ ਵਧੀਆ ਤੋਂ ਵਧੀਆ ਚੀਜ਼ ਉਹਨਾਂ ਵਾਸਤੇ ਲੈ ਕੇ ਜਾਣੀ ਹੈ ਜੀ। ਇਹ ਵੀ ਕਿਸੇ ਵਿਰਲੇ ਦੇ ਅੰਦਰ ਫੁਰਨਾ ਪੈਦਾ ਹੁੰਦਾ ਜੀ ਵੀ ਮਹਾਰਾਜ ਵਾਸਤੇ ਕੋਈ ਵਧੀਆ ਚੀਜ਼ ਖੜਨੀ ਹੈ ਜੀ। ਤੇ ਕੱਲੀ ਵਧੀਆ ਹੀ ਨਹੀਂ, ਇਹੋ ਜਿਹੀ ਵਸਤੂ ਖੜਨੀ ਜਿਹੜੀ ਹੋਰ ਕਿਸੇ ਬੰਦੇ ਕੋਲ ਹੋਵੇ ਹੀ ਨਾ ਜੀ। ਬੰਦੇ ਲਾ ਦਿੱਤੇ ਜੀ ਉਹਨੇ ਇਸ ਕੰਮ ਵਾਸਤੇ। ਵੇਖੋ ਉਮਰ ਉਹਦੀ 12 ਸਾਲਾਂ ਦੀ ਜੀ, 12 ਸਾਲਾਂ ਵਿੱਚ ਉਹ ਇੰਨਾ ਸਿਆਣਾ ਹੈ ਜੀ, ਤੇ ਤੁਸੀਂ ਖੁਦ ਹਿਸਾਬ ਲਾਓ ਵੀ ਇੱਥੋਂ ਪਤਾ ਲੱਗਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਬੜੀ ਵਧੀਆ ਰੂਹ ਭੇਜੀ ਹੈ ਜੀ ਜੀ। ਹਾਂਜੀ, ਉਹ ਕਹਿਣ ਲੱਗਾ, ਬੰਦਿਆਂ ਨੂੰ ਕਹਿਣ ਲੱਗਾ, ਜਾਓ ਆਸੇ ਪਾਸਿਓਂ ਇਹੋ ਜਿਹੀਆਂ ਚੀਜ਼ਾਂ ਲੱਭ ਕੇ ਲੈ ਕੇ ਆਓ, ਇਹੋ ਜਿਹੇ ਪਦਾਰਥ ਲੱਭ ਕੇ ਲੈ ਕੇ ਆਓ ਜਿਹੜੇ ਕਿਸੇ ਹੋਰ ਕੋਲ ਨਾ ਆਉਣ। ਕਹਿਣ ਲੱਗੇ ਹਾਂਜੀ
ਮਸਲਤ ਕਰਤ ਮੰਤਰੀਆਂ ਸੰਗ,
ਆਪਣੇ ਮੰਤਰੀਆਂ ਦੇ ਨਾਲ ਉਹਨੇ ਸਲਾਹ ਕਰਦੇ ਰਹਿਣਾ ਦਿਨ ਰਾਤ ਵੀ, ਮੈਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ, ਉਹਨਾਂ ਦੇ ਵੱਡਿਆਂ ਦੇ ਬਚਨ ਕਰਕੇ ਮੇਰਾ ਜਨਮ ਹੋਇਆ ਤੇ ਮੈਂ ਕਿਹੜੀ ਚੀਜ਼ ਲੈ ਕੇ ਜਾਵਾਂ। ਹੁਣ ਵੇਖ ਲਓ ਉਮਰ 12 ਸਾਲਾਂ ਦੀ ਹੈ ਉਹਦੀ, ਸਿਆਣਪ ਉਹਨੂੰ ਧੁਰੋਂ ਹੀ ਆ ਗਈ ਜੀ, ਮੈਂ ਕਿਹੜੀ ਵਸਤੂ ਲੈ ਕੇ ਜਾਵਾਂ, ਕਿੰਨੀ ਜੁਗਤ ਮਰਜ਼ਾਦਾ ਦਾ ਪਤਾ ਜੀ ਉਹਨੂੰ। ਹਾਂਜੀ
ਹਿੱਤ ਅਕੋਰਲੇ ਕਿਤਕ ਤੁਰੰਗ,
ਤੇ ਮੈਂ ਕੀ ਲੈ ਕੇ ਜਾਵਾਂ। ਹਾਂਜੀ ਉਪਹਾਰ ਦੇ ਤੌਰ 'ਤੇ ਇੱਕ ਚੀਜ਼ ਤਾਂ ਉਹਨੇ ਪੱਕੀ ਰੱਖੀ ਵੀ ਇੱਕ ਘੋੜਾ ਨਹੀਂ ਕੱਢਣਾ, ਕਈ ਘੋੜੇ ਉਹਨਾਂ ਵਾਸਤੇ ਲੈ ਕੇ ਜਾਣੇ ਜੀ। ਕਿਉਂ ਰਾਜਾ ਸੀ ਨਾ ਜੀ, ਇੱਕ ਘੋੜਾ ਤਾਂ ਸਿੱਖ ਹੀ ਲੈ ਆਉਂਦੇ ਹੁੰਦੇ ਸੀਗੇ ਜੀ, ਕਿਰਤੀ ਸਿੱਖ ਲੈ ਆਉਂਦੇ ਹੁੰਦੇ ਸੀ, ਕਈ ਘੋੜੇ ਉਹਨਾਂ ਵਾਸਤੇ ਲੈ ਕੇ ਜਾਣੇ, ਇਹ ਗੱਲ ਤੇ ਪੱਕੀ ਹੈ। ਹਾਂਜੀ
ਚਪਲ ਬਲੀ ਜਿਨ ਬੇਗ ਬਿਸਾਲੇ,
ਹਾਂਜੀ
ਜ਼ਰੀ ਜ਼ੀਨ ਕੰਚਨ ਕੇ ਡਾਲੇ,
ਕਈ ਆਪਣੇ ਮੰਤਰੀਆਂ ਨੂੰ ਆਖਿਆ ਵੀ ਕਈ ਘੋੜੇ ਤਿਆਰ ਕਰੋ, ਤੇ ਜਿਹੜੀਆਂ ਉਹਨਾਂ ਦੀਆਂ ਕਾਠੀਆਂ ਨੇ ਨਾ ਸਰਕਾਰੀ ਮਾਇਆ ਲਓ, ਤੇ ਸੋਨੇ ਦੀਆਂ ਕਾਠੀਆਂ ਪਵਾਓ ਉਹਨਾਂ ਘੋੜਿਆਂ ਨੂੰ ਜੀ, ਮਾੜਾ ਘੋੜਾ ਨਾ ਵਿੱਚ ਕੋਈ ਹੋਵੇ, ਵਧੀਆ ਘੋੜੇ ਲੈ ਕੇ ਜਾਣੇ, ਆਖਰ ਉਹਨਾਂ ਦੇ ਬਚਨਾ ਸਦਕਾ ਆਪਣਾ ਜਨਮ ਹੋਇਆ ਕਹਿਣ ਲੱਗਾ ਹੈ। ਵਧੀਆ ਘੋੜੇ ਤਿਆਰ ਕਰੋ, ਕਾਠੀਆਂ ਪਾਓ ਉਹਨਾਂ ਤੇ। ਹਾਂਜੀ
ਅਦਭੁਤ ਲੀਨਸ ਏਕ ਮਤੰਗ,
ਤੇ ਗੁਰਮੁਖੋ ਹੁਣ ਬੜੇ ਧਿਆਨ ਨਾਲ ਸੁਣਿਓ ਗੱਲ ਜੀ, ਆਪਦਾ ਨੋ ਬਹੁਤ ਗੱਜ ਕੇ ਆਖੋ ਵਾਹਿਗੁਰੂ। ਪਤਾ ਕੀ ਕੀਤਾ ਜੀ, ਖੋਜ ਕਰਵਾਈ ਜੀ, ਖੋਜ ਕਰਵਾਈ। ਉਹਨਾਂ ਦਿਨਾਂ ਵਿੱਚ ਵਿਦੇਸ਼ਾਂ ਵਿੱਚੋਂ ਇਹ ਚੀਜ਼ ਆਈ ਜੀ, ਫਿਰ ਜੀ ਜਿਹੜੀ ਦੱਸਣ ਲੱਗਾ ਜੀ, ਅੱਜ ਕੱਲ੍ਹ ਇਹਦੇ ਨਾਲ ਦੀ ਚੀਜ਼ ਜਿਹੜੀ ਹੈ, ਵਸਤੂ ਕਹਿ ਲਓ ਜਾਨਵਰ ਕਹਿ ਲਓ, ਉਹ ਥਾਈਲੈਂਡ ਵਿੱਚ ਹੈਗਾ ਜੀ, ਥਾਈਲੈਂਡ ਵਿੱਚ ਜੀ, ਵਿਦੇਸ਼ ਤੋਂ ਉਹਨੇ ਵਸਤੂ ਮੰਗਾਈ, ਕਈ ਚਿਰ ਲਾ ਕੇ ਜੀ, ਕਈ ਚਿਰ ਲਾ ਕੇ। ਅਦਭੁਤ ਲੀਨਸ ਏਕ ਮਤੰਗ, ਗੱਜ ਕੇ ਆਖੋ ਵਾਹਿਗੁਰੂ, ਵੀ ਮਹਾਰਾਜ ਵਾਸਤੇ ਇਹੋ ਜਿਹੀ ਚੀਜ਼ ਲੈ ਕੇ ਜਾਣੀ ਜਿਹੜੀ ਆਮ ਕਿਸੇ ਬੰਦੇ ਕੋਲ ਨਾ ਹੋਵੇ, ਕਿਸੇ ਰਾਜੇ ਕੋਲ ਵੀ ਨਾ ਹੋਵੇ ਉਹੋ ਜਿਹੀ ਚੀਜ਼ ਦੀ। ਉਹਨੇ ਨਾ ਜੀ ਫਿਰ ਇੱਕ ਵਧੀਆ ਹਾਥੀ ਖਰੀਦਿਆ ਜੀ, ਵਧੀਆ ਹਾਥੀ। ਹਾਂਜੀ
ਕੱਦ ਛੋਟੋ ਨਹਿ ਦੀਰਗ ਅੰਗ,
ਛੋਟਾ ਕੱਦ ਸੀਗਾ ਜੀ ਉਸ ਹਾਥੀ ਦਾ ਜੀ, ਕੱਦ ਉਹਦਾ ਛੋਟਾ ਜੀ। ਹਾਂਜੀ
ਜਿਤੋ ਰੋਟਕਾ ਕੇਰ ਆਕਾਰ, ਸੁੰਦਰ ਹੋਤੋ ਸੁਪੈਦ ਲਿਲਾਰ।
ਤੇ ਹੁਣ ਤੁਸੀਂ ਖੁਦ ਬੜੇ ਧਿਆਨ ਨਾਲ ਗੱਲ ਸੁਣਿਓ, ਰੋਟੀ ਕਿੱਡੀ ਕੁ ਹੁੰਦੀ ਸਾਧ ਸੰਗਤ ਦੀ, ਪ੍ਰਸ਼ਾਦਾ ਏਡਾ ਕੀ ਹੁੰਦਾ ਨਾ ਜੀ, ਤੇ ਹਾਥੀਆਂ ਦੇ ਮੱਥੇ ਏਡੇ ਏਡੇ ਵੱਡੇ ਹੁੰਦੇ ਜੀ, ਜਿਹੜੇ ਹਾਥੀ ਹੁੰਦੇ ਜੀ, ਤੇ ਉਹ ਹਾਥੀ ਦਾ ਮੱਥਾ ਹੀ ਏਡਾ ਕੁ ਸੀਗਾ ਜੀ, ਏਡਾ ਕੁ ਮੱਥਾ ਸੀਗਾ। ਗਾਂਹ ਜਾ ਕੇ ਅੱਗੇ ਜਾ ਕੇ ਪ੍ਰਸੰਗ ਆਏਗਾ, ਇਹ ਹਾਥੀ ਵੀ ਪਰਮੇਸ਼ਰ ਨੇ ਦਸਵੇਂ ਪਾਤਸ਼ਾਹ ਵਾਸਤੇ ਧਰਤੀ ਤੇ ਭੇਜਿਆ ਸੀਗਾ ਜੀ। ਆਹ ਜਿਹੜਾ ਹਾਥੀ ਪਹੁੰਚਦੇ ਆ ਨਾ ਆਨੰਦਪੁਰ ਸਾਹਿਬ, ਇਹ ਦਸਵੇਂ ਪਾਤਸ਼ਾਹ ਵਾਸਤੇ ਚੇਚਾ ਪਰਮੇਸ਼ਰ ਨੇ ਬਣਾਇਆ ਜੀ ਇਹਨੂੰ, ਮਹਾਰਾਜ ਦੇ ਮਨ ਪਰਚਾਵੇ ਵਾਸਤੇ ਜੀ। ਹਾਂਜੀ ਤੇ ਜਿੱਤੋਂ ਰੋਟਕਾ ਕੇਰ ਆਕਾਰ, ਜਿੰਨਾ ਕੁ ਰੋਟੀ ਦਾ ਆਕਾਰ ਹੁੰਦਾ ਹੈ ਜੀ, ਸੁੰਦਰ ਹੋਤੋ ਸਫੇਦ ਲੁਲਾਰ, ਤੇ ਆਮ ਹੋ ਸਕਦਾ ਆਪਾਂ ਚੋਂ ਕਿਸੇ ਨੇ ਅੱਜ ਤੱਕ ਚਿੱਟਾ ਹਾਥੀ ਨਾ ਵੇਖਿਆ ਹੋਏ ਜੀ, ਕਿ ਵੇਖਿਆ ਜੀ, ਕੋਈ ਬਾਹਰ ਅੰਦਰ ਗਿਆ ਹੋਵੇ ਵਿਚਰਿਆ ਹੋਵੇ ਉਹਨੇ ਵੇਖਿਆ ਹੋ ਸਕਦਾ ਜੀ, ਇੱਥੇ ਕਿਤੇ ਨਹੀਂ ਮਿਲਦਾ ਜੀ ਉਹ, ਗੱਜ ਕੇ ਆਖੋ ਵਾਹਿਗੁਰੂ। ਸਫੇਦ, ਹਾਂਜੀ
ਤਿਸੀ ਸੁਪੈਦੀ ਕੀ ਸ਼ੁਭ ਧਾਰੀ,
ਹਾਂਜੀ
ਉਤਰੀ ਤਰੀ ਸੁੰਡ ਲੱਗ ਸਾਰੀ।
ਤੇ ਗੁਰਮੁਖੋ ਉਹ ਸਰੀਰ ਜਿਹੜਾ ਹੈ ਤੇ ਆਮ ਹਾਥੀਆਂ ਵਰਗਾ ਹੀ ਹੈ, ਜਿਹੜੀ ਸਫੇਦ ਚੀਜ਼ ਹੈ ਨਾ ਉਹਦੇ ਵਿੱਚ, ਉਹ ਪਤਾ ਕੀ ਹੈ, ਇੱਕ ਤਾਂ ਉਹਦਾ ਮੱਥਾ ਸਫੇਦ ਹੈ ਜੀ, ਹਾਂਜੀ, ਦੂਜਾ ਸੁੰਡ ਤੋਂ ਲੈ ਕੇ ਪੂਛ ਤੱਕ ਸਾਰੇ ਸਰੀਰ ਦੇ ਵਿੱਚ ਸਫੇਦ ਉਹਦੇ ਲਾਈਨ ਬਣੀ ਹੋਈ ਹੈ ਜੀ ਇੱਕ ਜੀ, ਗੱਜ ਕੇ ਆਖੋ, ਉਹ ਪੇਂਟ ਨਾਲ ਨਹੀਂ ਮਾਰੀ ਕਿਸੇ ਨੇ ਜੀ, ਉਹ ਰੱਬ ਨੇ ਹੀ ਮਾਰ ਕੇ ਭੇਜੀ ਉਹਨੂੰ, ਗੱਜ ਕੇ ਆਖੋ, ਪਰਮੇਸ਼ਰ ਨੇ ਉਹਦੇ 'ਤੇ ਸਜਾ ਕੇ ਭੇਜਿਆ ਉਹਨੂੰ ਦਸਵੇਂ ਪਾਤਸ਼ਾਹ ਵਾਸਤੇ ਜੀ। ਹਾਂਜੀ ਆਮ ਹਾਥੀਆਂ ਵਰਗਾ ਰੰਗ ਹੈ ਉਹਦਾ, ਪਰ ਖਾਸ ਚੀਜ਼ ਜਿਹੜੀ ਹੈ ਸਫੇਦ, ਇੱਥੇ ਹੈ ਮਾਨੋ ਟਿੱਕਾ ਲੱਗਾ ਹੁੰਦਾ ਜੀ, ਸੁੰਡ ਤੋਂ ਲੈ ਕੇ ਇੱਕ ਧਾਰਾ ਸ਼ੁਰੂ ਹੁੰਦੀ ਹੈ ਸਾਰੇ ਸਰੀਰ ਵਿੱਚ, ਧਾਰਾ ਲੱਕ ਤੇ ਉਹ ਐਂਡ ਤੇ ਜਾ ਕੇ ਉਹ ਧਾਰਾ ਹੈਗੀ ਹੈ ਜੀ, ਮਤਲਬ ਪਰਮੇਸ਼ਰ ਨੇ ਲਾਈਨ ਖਿੱਚੀ ਹੋਏ ਜੀ ਉਹਦੀ ਉਹਦੇ ਉੱਤੇ ਜੀ। ਹਾਂਜੀ
ਸਿਰ ਪਰ ਹੋਏ ਕਰ ਗਈ ਪਿਸ਼ਾਰੇ, ਲਾਂਗੁਰ ਮੂਲ ਤੀਕ ਇੱਕ ਸਾਰੇ।
ਭਾਈ ਸੰਤੋਖ ਸਿੰਘ ਕਹਿੰਦੇ ਆ ਇੱਕ ਲਗਾਤਾਰ ਇੱਕ ਟੱਕ ਉਸ ਹਾਥੀ ਦੇ ਵਿੱਚ ਪਰਮੇਸ਼ਰ ਨੇ ਚਿੱਟੇ ਰੰਗ ਦੀ ਲਾਈਨ ਮਾਰੀ ਹੈ ਜੀ, ਚਿੱਟੇ ਰੰਗ ਦੀ ਜੀ। ਹਾਂਜੀ
ਅਪਰ ਆਕਾਰ ਸੋ ਕਾਰਾ ਸਾਰਾ,
ਬਾਕੀ ਉਹਦਾ ਸਰੀਰ ਆਮ ਹਾਥੀਆਂ ਵਾਲਾ ਜੀ, ਕਾਲੇ ਰੰਗ ਵਾਲਾ ਜੀ, ਪਰ ਥਾਈਲੈਂਡ ਵਿੱਚ ਤਾਂ ਪੂਰੇ ਪੂਰੇ ਚਿੱਟੇ ਹਾਥੀ ਵੀ ਹੈਗੇ ਨੇ ਜੀ, ਦੱਸਦੇ ਜੀ, ਪਰ ਇਹੋ ਜਿਹਾ ਹਾਥੀ ਨਹੀਂ ਲੱਭਦਾ ਕਿਤੇ ਜਿਹੜਾ ਤੁਸੀਂ ਸੁਣ ਰਹੇ ਹੋ ਜੀ। ਹਾਂਜੀ, ਬਾਕੀ ਸਰੀਰ ਕਾਲਾ ਅਤੇ ਸੁੰਡ ਤੋਂ ਲੈ ਕੇ ਪੂਛ ਤੱਕ ਇੱਕਦਮ ਬਰਾਬਰ, ਕਿਤੇ ਇੱਧਰ ਉੱਧਰ ਵੀ ਨਹੀਂ ਲਾਈਨ ਗਈ ਜੀ। ਜਿਵੇਂ ਬੱਚੇ ਸਕੇਲ ਨਾਲ ਲਾਈਨ ਮਾਰਦੇ ਨਾ ਬਰਾਬਰ, ਉਵੇਂ ਪਰਮੇਸ਼ਰ ਜੀ ਨੇ ਉਹ ਦਸਵੇਂ ਪਾਤਸ਼ਾਹ ਵਾਸਤੇ ਚੇਚਾ ਹਾਥੀ ਬਣਾਇਆ, ਚਿੱਟੀ ਲਾਈਨ ਮਾਰੀ ਆ ਵਿੱਚ ਉਹਦੇ ਜੀ। ਹਾਂਜੀ,
ਸਕਲ ਅੰਗ ਸੁੰਦਰ ਦੁਤਵਾਰੋ,
ਬਾਕੀ ਸਾਰਾ ਸਰੀਰ ਐ ਮਧੁਰਾ ਜਿਹਾ ਸਰੀਰ ਹਾਥੀ ਦਾ, ਬੜਾ ਸੋਹਣਾ ਹਾਥੀ ਆ ਜੀ ਉਹ। ਹਾਂਜੀ,
ਪੁੰਨ ਸਿੱਖਿਆ ਦੇ ਪੱਲੇ ਸਿਖਾਰੇ,
ਗੱਜ ਕੇ ਆਖੋ ਵਾਹਿਗੁਰੂ। ਅੱਛਾ, ਇੱਕ ਸਾਧ ਸੰਗਤ ਉਵੇਂ ਜਾਨਵਰ ਹੁੰਦਾ ਨਾ ਜੀ, ਇੱਕ ਸਿੱਖਿਆ ਹੋਇਆ ਜਾਨਵਰ ਹੁੰਦਾ, ਸਿਖਾਇਆ ਹੋਇਆ ਜਾਨਵਰ ਹੁੰਦਾ। ਤੋਤੇ ਤੋਂ ਉਵੇਂ ਵੀ ਬੜੇ ਹੁੰਦੇ ਜੀ, ਪਰ ਜਿਹੜੇ ਬੋਲਦੇ ਗੱਲਾਂ ਕਰਦੇ ਕਿੱਡੇ ਸੋਹਣੇ ਲੱਗਦੇ ਜੀ ਉਹ ਤੋਤੇ ਜੀ। ਹਾਂਜੀ, ਅਤੇ ਆ ਘਰਾਂ ਵਿੱਚ ਕੁੱਤਿਆਂ ਨੂੰ ਉਹਨਾਂ ਕਈ ਕੁਝ ਸਿਖਾਇਆ ਹੁੰਦਾ ਜੀ, ਜਿਹੜੇ ਪਾਲਤੂ ਹੁੰਦੇ ਜੀ। ਜਾਨਵਰਾਂ ਨੂੰ ਬੜਾ ਕੁਝ ਸਿਖਾਇਆ ਹੁੰਦਾ ਜੀ। ਰਤਨ ਰਾਏ ਦੀ ਉਮਰ ਵੇਖੋ ਤੇ ਉਹਦੀ ਸੋਚ ਵੇਖੋ, ਹਾਥੀ ਲੱਭ ਗਿਆ ਇਹੋ ਜਿਹਾ। ਰਤਨ ਰਾਏ ਨੇ ਹਾਥੀ ਵੇਖਿਆ ਤੇ ਖੁਸ਼ ਹੋਇਆ, ਕਹਿਣ ਲੱਗਾ ਇਹੋ ਜਿਹਾ ਹਾਥੀ ਵਾਕੇ ਕਿਸੇ ਕੋਲੋਂ ਨਹੀਂ ਹੋਣਾ, ਕਿਸੇ ਰਾਜੇ ਕੋਲ ਵੀ ਇਹੋ ਜਿਹਾ ਹਾਥੀ ਨਹੀਂ ਹੋਏਗਾ ਜੀ। ਜਿਹੋ ਜਿਹਾ ਆਹ ਹਾਥੀ ਹੈਗਾ ਨਾ ਜੀ, ਕਿਸੇ ਰਾਜੇ ਕੋਲ ਵੀ ਨਹੀਂ ਹੋਏਗਾ ਜੀ। ਅਤੇ ਸਾਧ ਸੰਗਤ ਉੱਥੇ ਫਿਰ ਭਾਈ ਸਾਹਿਬ ਲਿਖਦੇ ਨੇ, ਕਹਿਣ ਲੱਗੇ ਪੁੰਨ ਸਿੱਖਿਆ ਤੇ ਭਲੇ ਸਿਖਾਇਓ। ਫਿਰ ਰਤਨ ਰਾਏ ਨੇ ਆਖਿਆ ਵੀ ਇਹਨੂੰ ਟ੍ਰੇਨਿੰਗ ਵੀ ਦਿਓ ਥੋੜ੍ਹੀ ਬਹੁਤੀ, ਗੱਜ ਕੇ ਆਖੋ ਵਾਹਿਗੁਰੂ। ਪਤਾ ਕੀ ਟ੍ਰੇਨਿੰਗ ਦਿੱਤੀ ਜੀ? ਸੁਣੋ, ਗੁਰੂ ਘਰ ਵਿੱਚ ਸਭ ਤੋਂ ਵਿਸ਼ੇਸ਼ ਵਸਤੂ ਗੁਰੂ ਸਾਹਿਬ ਜੀ ਦੇ ਸੀਸ ਉੱਤੇ ਹੋਣ ਵਾਲੀ ਚੌਰ ਸਾਹਿਬ ਹੁੰਦੀ ਹੈ ਸਾਧ ਸੰਗਤ ਜੀ। ਹਾਂਜੀ, ਜਿਹੜੀਆਂ ਅੱਜ ਹੋਰ ਕਿਸੇ ਥਾਵਾਂ 'ਤੇ ਦੁਰਲੱਭ ਨੇ, ਘੱਟ ਲੱਭਦੀਆਂ ਜੀ। ਰਤਨ ਰਾਏ ਕਹਿਣ ਲੱਗਾ ਇਸ ਹਾਥੀ ਨੂੰ ਗੁਰੂ ਸਾਹਿਬ ਦੇ ਉੱਤੇ ਚੌਰ ਸਾਹਿਬ ਕਰਨਾ ਸਿਖਾਓ, ਕਹਿਣ ਲੱਗੇ। ਅਤੇ ਸਾਧ ਸੰਗਤ ਉਹਦੀ ਸੁੰਡ ਨੂੰ, ਉਹਨੂੰ ਟ੍ਰੇਨਿੰਗ ਇਹੋ ਜਿਹੀ ਦਿੱਤੀ ਗਈ, ਹਾਥੀ ਫਿਰ ਆਪਣੀ ਸੁੰਡ ਦੇ ਨਾਲ ਦਸਵੇਂ ਪਾਤਸ਼ਾਹ ਜੀ ਦੇ ਸੀਸ ਉੱਤੇ ਚੌਰ ਸਭ ਕਰਦਾ ਹੁੰਦਾ ਸੀਗਾ ਜੀ। ਹਾਂਜੀ, ਟ੍ਰੇਨਿੰਗ ਦਵਾਈ ਗਈ ਜੀ ਉਹਨੂੰ। ਹਾਂਜੀ,
ਕਰੇ ਸੋ ਨਰ ਜਿਮ ਚਾਹੇ ਕਰਾਇਓ,
ਇਹੋ ਜਿਹੀ ਟ੍ਰੇਨਿੰਗ ਦਿੱਤੀ ਵੀ ਜਿਵੇਂ ਆਖਿਆ ਜਾਵੇ ਹਾਥੀ ਉਹੋ ਜਿਹਾ ਹੀ ਕੰਮ ਕਰੇ ਜੀ। ਹਾਂਜੀ,
ਸੁੰਡ ਵਿਖੇ ਗਤ ਲੇਤ ਮਸ਼ਾਲ,
ਆਪਣੀ ਸੁੰਡ ਵਿੱਚ ਮਸ਼ਾਲ ਵੀ ਫੜ ਦਿੰਦਾ ਹੁੰਦਾ ਸੀਗਾ ਤੇ ਅੱਗੇ ਅੱਗੇ ਤੁਰਦਾ ਹੁੰਦਾ, ਚਾਨਣ ਕਰਦਾ ਹੁੰਦਾ ਸੀਗਾ ਜੀ ਉਹ। ਹਾਂਜੀ,
ਹੰਡ ਹੰਕਾਰੇ ਪ੍ਰਕਾਸ਼ ਵਿਸਾਲ,
ਜਿੱਥੇ ਖਿਲਾਰਦੇ ਉੱਥੇ ਮਸ਼ਾਲ ਲੈ ਕੇ ਖਲੋ ਜਾਂਦਾ ਸੀਗਾ ਤੇ ਰੋਸ਼ਨੀ ਕਰ ਦਿੰਦਾ ਹੁੰਦਾ ਸੀਗਾ ਉਹ ਹਾਥੀ ਜੀ। ਹਾਂਜੀ,
ਕਰਤ ਰਹਿਤ ਨ੍ਰਿਪ ਕੇ ਸਿਰ ਚੌਰ,
ਜਿਵੇਂ ਰਾਜਿਆਂ ਦੇ ਸੀਸ ਤੇ ਉਦੋਂ ਚੌਰ ਸਾਹਿਬ ਹੁੰਦਾ ਸੀ, ਉਹਨੂੰ ਚੌਰ ਸਾਹਿਬ ਕਰਨਾ ਸਿਖਾਇਆ ਸੀਗਾ ਜੀ ਹਾਥੀ ਨੂੰ। ਹਾਂਜੀ,
ਚਿਰ ਲੈ ਖਰੋ ਪਾਸ਼ਲੀ ਠੌਰ,
ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਕਾਫੀ ਦੇਰ ਤੱਕ ਉਹ ਖਲੋ ਕੇ ਚੌਰ ਸਾਹਿਬ ਕਰ ਸਕਦਾ ਸੀਗਾ ਜੀ, ਕਾਫੀ ਦੇਰ ਤੱਕ ਜੀ। ਹਾਂਜੀ,
ਜੇ ਤੱਕ ਤੀਰ ਚਲਾਵਨ ਕਰੇ,
ਫਿਰ ਉਹਨੂੰ ਟ੍ਰੇਨਿੰਗ ਇਹੋ ਜਿਹੀ ਦਿੱਤੀ ਗਈ ਸੀਗੀ ਵੀ ਭਲਿਆ ਤੂੰ ਮਹਾਰਾਜ ਦਸਵੇਂ ਪਾਤਸ਼ਾਹ ਕੋ ਜਾਣਾ ਤੇ ਮਹਾਰਾਜ ਜਿੰਨੇ ਤੀਰ ਚਲਾਇਆ ਕਰਨਗੇ ਨਾ। ਹਾਂਜੀ,
ਬੀਨ ਬੇਨ ਤਿੰਨ ਆਗੇ ਧਰੇ,
ਤੇ ਗੱਜ ਕੇ ਆਖੋ ਵਾਹਿਗੁਰੂ। ਹਾਥੀ ਨੂੰ ਟ੍ਰੇਨਿੰਗ ਦਿੱਤੀ ਗਈ ਵੀ ਮਹਾਰਾਜ ਜਿੰਨੇ ਤੀਰ ਚਲਾਇਆ ਕਰਨਗੇ ਤੂੰ ਲੱਭ ਲੱਭ ਕੇ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਰੱਖਿਆ ਕਰੀ, ਕਹਿਣ ਲੱਗੇ। ਹਾਂਜੀ, ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਹਾਥੀ ਵੀ ਚੰਗਾ ਹੋਏਗਾ ਜੀ, ਉਹਦੇ ਅੰਦਰ ਜਿਹੜੀ ਰੂਹ ਹੈ ਉਹ ਕਿਸੇ ਜਨਮਾਂ ਜਨਮਾਂ ਦੀ ਵਿਛੜੀ ਹੋਈ ਹੋਏਗੀ। ਸਰੀਰ ਹਾਥੀ ਦਾ ਮਿਲ ਗਿਆ ਪਰ ਮਾਲਕ ਕੋ ਫਿਰ ਪਹੁੰਚ ਚੱਲੀ ਹੈ ਉਹ ਰੂਹ ਦੀ। ਹਾਂਜੀ, ਉਹਨੂੰ ਟ੍ਰੇਨਿੰਗ ਇਹੋ ਜਿਹੀ ਦਿੱਤੀ ਗਈ, ਤੀਰ ਚਲਾਇਆ ਜਾਂਦਾ ਸੀਗਾ ਉਹ ਤੀਰ ਨੂੰ ਲੱਭ ਕੇ ਲਿਆ ਕੇ ਮਾਲਕ ਦੇ ਪੈਰਾਂ 'ਚ ਰੱਖ ਦਿੰਦਾ ਸੀਗਾ ਜੀ। ਹਾਂਜੀ,
ਇਤਿਆਦਿਕ ਗੁਣ ਜਿਸਮੇ ਘਨੇ,
ਇਹੋ ਜਿਹੇ ਬੜੀ ਟ੍ਰੇਨਿੰਗ ਰਤਨ ਰਾਏ ਦਵਾ ਰਿਹਾ। ਵੇਖੋ, ਰਤਨ ਰਾਏ ਵੀ ਕਮਾਲ ਦਾ, 12 ਸਾਲਾਂ ਦੀ ਉਮਰ ਤੇ ਮਹਾਰਾਜ ਵਾਸਤੇ ਉਹਨੇ ਹਾਥੀ ਲੈ ਕੇ ਜਾਣਾ, ਘੋੜੇ ਕਈ ਤਿਆਰ ਕਰਾਏ ਜੀ ਉਹਨੇ ਜੀ। ਹਾਂਜੀ, ਤੇ ਕਿੰਨੀ ਟ੍ਰੇਨਿੰਗ ਦਵਾ ਰਿਹਾ ਹਾਥੀ ਨੂੰ, ਉਹ ਸੱਚਾ ਸੀਗਾ ਜੀ। ਉਹ ਕਹਿੰਦਾ ਸੀ ਇਹੋ ਜਿਹੀ ਚੀਜ਼ ਲੈ ਕੇ ਜਾਣੀ ਜਿਹੜਾ ਕਿਸੇ ਹੋਰ ਕੋ ਨਾ ਹੋਏ ਜੀ, ਇਹਨੂੰ ਹੰਕਾਰ ਨਹੀਂ ਸਮਝਣਾ। ਗੱਜ ਕੇ ਆਖੋ ਵਾਹਿਗੁਰੂ, ਹੰਕਾਰ ਨਹੀਂ ਹੈ, ਇਹ ਚਾਹ ਹੈ ਜੀ, ਵਧੀਆ ਚੀਜ਼ ਲੈ ਕੇ ਜਾਣੀ ਹੈ। ਹਾਂਜੀ,
ਜਬੈ ਆਏ ਕਰ ਤਿਸ ਢਿੱਗ ਭੰਨੇ,
ਹਾਂਜੀ,
ਅਸ ਅਦਭੁਤ ਸੁਨ ਮਹਿਪਤ ਨੰਦ,
ਹਾਂਜੀ,
ਮੁਖ ਮੰਗਿਓ ਧਨ ਪਠਿਓ ਬਿਲੰਦ।
ਉਹ ਫਿਰ ਹਾਥੀ ਖਰੀਦਣ ਵਾਸਤੇ ਪਹਿਲਾਂ ਟ੍ਰੇਨਿੰਗ ਦੀ ਬੜੀ ਮਾਇਆ ਦਵਾਈ, ਫਿਰ ਹਾਥੀ ਨੂੰ ਖਰੀਦ ਲਿਆ, ਮੂੰਹ ਮੰਗੀ ਭੇਟਾ, ਜਿੰਨੀ ਆਖੀ ਸੀ ਨਾ ਜੀ ਮਹਾਵਤਾਂ ਨੇ ਓਨੀ ਮਾਇਆ ਦਿੱਤੀ ਜੀ ਉਹਨੇ। ਹਾਂਜੀ,
ਗੁਰ ਹਿਤ ਹਰਖਤ ਹੋਵੇ ਕਰ ਲੀਨੋ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਰਤਨ ਰਾਏ ਨੇ ਉਹ ਹੱਥ ਹੀ ਲੈ ਲਿਆ ਜੀ। ਹਾਂਜੀ
ਸੀਤਾ ਕ੍ਰਿਤਾਦ ਖਾਨ ਕੋ ਦੀਨੋ,
ਉਹ ਫਿਰ ਹਾਥੀ ਨੂੰ ਕਈ ਕੁਝ ਖਾਣ ਨੂੰ ਵੀ ਦਿੰਦਾ ਜੀ। ਫਿਰ ਜੀ ਰਤਨ ਰਾਏ ਇਹ ਚੀਜ਼ਾਂ ਹੌਲੀ ਹੌਲੀ ਉਹ ਇਕੱਠੀਆਂ ਕਰ ਰਿਹਾ ਮਾਂ ਕੋਲੋਂ ਸੁਣ ਕੇ, ਅਤੇ ਹੁਣ ਉਹਨੇ ਮਹਾਰਾਜ ਕੋਲ ਇਹ ਚੀਜ਼ਾਂ ਲੈ ਕੇ ਆਉਣੀਆਂ, ਅਜੇ ਹੋਰ ਬੜਾ ਕੁਝ ਉਹਨੇ ਲੈ ਕੇ ਆਉਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ। ਅਜੇ ਤਾਂ ਤੁਸੀਂ ਹਾਥੀ ਬਾਰੇ ਹੀ ਸੁਣਿਆ ਜੀ। ਹਾਂਜੀ ਅਤੇ ਹਾਥੀ ਦਾ ਫਿਰ ਨਾਮ ਪਤਾ ਕੀ ਰੱਖਿਆ ਸੀਗਾ? ਪ੍ਰਸਾਦੀ ਹਾਥੀ। ਗੱਜ ਕੇ ਆਖੋ ਵਾਹਿਗੁਰੂ। ਪ੍ਰਸਾਦੀ ਹਾਥੀ ਨਾਮ ਰੱਖਿਆ ਸੀਗਾ ਜੀ ਹਾਥੀ ਦਾ ਜੀ। ਹਾਂਜੀ ਇਹ ਪ੍ਰਸਾਦੀ ਹਾਥੀ ਜੀ ਵੀ ਫਿਰ ਪਹੁੰਚ ਜਾਣਗੇ ਉੱਥੇ ਜੀ। ਇਹ ਹਾਥੀ ਪਰਮੇਸ਼ਰ ਨੇ ਆਪ ਉਚੇਚਾ ਦਸਵੇਂ ਪਾਤਸ਼ਾਹ ਵਾਸਤੇ ਬਣਾਇਆ ਸੀਗਾ ਸਾਧ ਸੰਗਤ, ਉਚੇਚਾ ਦਸਵੇਂ ਪਾਤਸ਼ਾਹ ਵਾਸਤੇ ਜੀ। ਸੋ ਇਹ ਹੁਣ ਅੱਗੋਂ ਇਹ ਸਾਰੀਆਂ ਵਸਤੂਆਂ ਜੇ ਹੋਰ ਉਹਨੇ ਇਹੋ ਜਿਹੀਆਂ ਕਈ ਵਸਤੂਆਂ ਇਕੱਠੀਆਂ ਕਰਨੀਆਂ ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਲੈ ਕੇ ਜਾਣੀਆਂ, ਉਹ ਫਿਰ ਆਪਾਂ ਕੱਲ੍ਹ ਪਰਸੋਂ ਨੂੰ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨ ਹੋਵੋ ਸਾਵਧਾਨ। ਸਾਧ ਸੰਗਤ ਜੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦੇਣ ਹੈ ਅਤੇ ਭਾਦੋ ਸੁਧੀ ਅੱਠ ਹੈ ਜੀ। ਭਾਦੋ ਸੁਧੀ ਅੱਠ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਸ੍ਰੀ ਚੌਪਈ ਸਾਹਿਬ ਉਚਾਰਿਆ ਸੀਗਾ ਜੀ। ਹੇ ਸੰਬਤ ਸਤਰ ਹੈ ਸਹਿਸ ਪਣੀਜੈ, ਅਰਧ ਸਹਿਸ ਫੁਨ ਤੀਨ ਕਹੀਜੈ, ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ। ਅੱਜ ਫਿਰ ਮਹਾਰਾਜ ਜੀ ਦੀ ਮਿਹਰ ਨਾਲ ਸਿੰਘਾਂ ਨੇ ਲਗਾਤਾਰ 4 ਘੰਟੇ ਬੈਠ ਕੇ ਅਤੇ ਸਪੀਕਰ 'ਚ ਬੋਲ ਕੇ ਚੌਪਈ ਸਾਹਿਬ ਦਾ ਪਾਠ ਕੀਤਾ ਜੀ ਇੱਥੇ ਜੀ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਮਿਹਰ ਵਰਤੀ ਅਤੇ ਅੱਜ ਦੇ ਦਿਨ ਦੀ ਵੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਸਾਰੀਆਂ ਸਿੱਖ ਸੰਗਤਾਂ ਸਾਵਧਾਨ ਹੋਵੋ ਅਤੇ ਪ੍ਰੇਮ ਨਾਲ ਗੱਜ ਕੇ ਕਹੋ ਜੀ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।